ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ ਅੰਧਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ ਅੰਧਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤਿ ਸਨਮਾਨਯੋਗ ਵਡਭਾਗੇ ਸਤਸੰਗੀ ਜਣੋ, ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਨੁੱਖਤਾ ਦੇ ਭਲੇ ਵਾਸਤੇ ਦਾਤ ਰੂਪ ਵਿੱਚ ਬਖਸ਼ਿਸ਼ ਹੋਇਆ ਸ੍ਰੀ ਮੁੱਖ ਵਾਕ, ਜੋ ਆਪਾਂ ਸਾਰਿਆਂ ਨੇ ਦਰਸ਼ਨ ਦੀਦਾਰੇ ਇਸ਼ਨਾਨ ਕਰਦਿਆਂ ਹੋਇਆਂ ਸਰਵਣ ਕੀਤਾ ਹੈ, ਤਿਸ ਦੀ ਕਥਾ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਜੁੜ ਬੈਠੇ ਹਾਂ। ਆਪਾਂ ਨੇ ਜਿੱਥੇ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਸਰਵਣ ਕਰਨੀ ਹੈ, ਵਿਚਾਰਾਂ ਗੁਰਮਤ ਦੀਆਂ ਨਾਲ ਜੁੜਨਾ ਹੈ, ਉੱਥੇ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਹੈ। ਸਰਦਾਰ ਬਘੇਲ ਸਿੰਘ ਵੱਲੋਂ ਸਮੂਹ ਸਿੰਘਾਂ ਨੂੰ ਖਾਲਸਿਆਂ ਨੂੰ ਨਾਲ ਲੈ ਕੇ ਅੱਜ ਦੇ ਦਿਨ ਦਿੱਲੀ ਨੂੰ ਫਤਿਹ ਕੀਤਾ। ਆਓ ਆਪਾਂ ਇਤਿਹਾਸ ਦੀ ਔਰ ਸਤਿਗੁਰ ਦੀ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਨਾਲ ਜੁੜੀਏ। ਸਾਰੀ ਸੰਗਤ ਇੱਕ ਵਾਰ ਰਸਨਾ ਪਵਿੱਤਰ ਕਰੋ, ਹਜ਼ੂਰ ਨੂੰ ਸੀਸ ਝੁਕਾਓ, ਪਿਆਰ ਨਾਲ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਸਾਡੇ ਇਤਿਹਾਸਕ ਬੋਲੇ ਹਨ, ਅਸੀਂ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਖੜ ਕੇ ਆਖਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਗੇ, ਬਚੇ ਸਰਨ ਜੋ ਹੋਏ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਖਾਲਸਾ ਪੰਥ ਨੇ ਜੋ ਦੁਨੀਆਂ ਦੇ ਅੰਦਰ ਆਪਣੀ ਵਿਲੱਖਣਤਾ ਨਿਆਰੇਪਣ ਨੂੰ ਪੇਸ਼ ਕੀਤਾ। ਸੋ ਸਾਧ ਸੰਗਤ, ਸਰਦਾਰ ਬਘੇਲ ਸਿੰਘ ਜੀ ਕਰੋੜ ਸਿੰਘ ਜਾਂ ਮਿਸਲ ਵਾਲੇ ਸਰਦਾਰ, ਇੰਨੇ ਦੂਰ ਅੰਦੇਸ਼ ਯੋਧੇ ਹੋਏ ਨੇ, ਉਹਨਾਂ ਦੀ ਨਿਪੁੰਨਤਾ, ਉਹਨਾਂ ਦੀ ਬਹਾਦਰੀ, ਉਹਨਾਂ ਦਾ ਸਿਰੜ ਸਿਦਕ ਔਰ ਉਹਨਾਂ ਦੀ ਦੂਰ ਅੰਦੇਸ਼ੀ ਅਤੇ ਜਿਹੜੀ ਰਾਜਨੀਤਿਕ ਉਹਨਾਂ ਵਿੱਚ ਸਮਝ ਸੂਝ ਨੀਤੀਵਾਨ ਬਿਰਤੀ ਹੈ ਉਹਦੇ ਅੱਗੇ ਸੀਹ ਝੁਕਦਾ ਹੈ। ਸਾਰਿਆਂ ਸਰਦਾਰਾਂ ਨੂੰ ਨਾਲ ਲੈ ਕੇ ਸਰਦਾਰ ਬਘੇਲ ਸਿੰਘ ਜੀ, ਕਰੋੜ ਸਿੰਘੀਆ ਮਿਸਲ ਵਾਲੇ, ਉਹਨਾਂ ਨੇ ਦਿੱਲੀ ਦੇ ਉੱਪਰ ਹਮਲਾ ਕੀਤਾ। ਆਪਣੀ ਸਰਦਾਰ ਦੀ ਚੇਤੇ ਰੱਖਿਓ 12,000 ਫੌਜ ਹੈ, ਸਲੌਦੀ ਹਰਿਆਣੇ ਦੇ ਵਿੱਚ ਉਹਨਾਂ ਦਾ ਹੈੱਡਕੁਆਟਰ ਹੈ, ਛਾਉਣੀ ਹੈ ਖਾਲਸੇ ਦੀ, ਨਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਤਾਰਾ ਸਿੰਘ ਗੈਬਾ, ਬਹੁਤ ਸਾਰੇ ਮਰਦਾਂ ਮਰ ਜੀਵੜਿਆਂ ਨੂੰ, ਮਿਸਲਾਂ ਦੇ ਆਗੂਆਂ ਨੂੰ ਨਾਲ ਲੈ ਕੇ ਦਿੱਲੀ 'ਤੇ ਹਮਲਾ ਕੀਤਾ ਅਤੇ ਜਿਹੜਾ ਉੱਥੋਂ ਦਾ ਬਾਦਸ਼ਾਹ ਹੈ ਦੂਸਰਾ ਸ਼ਾਹ ਆਲਮ, ਉਹਨੇ ਪੰਥ ਦੀ ਖਾਲਸੇ ਦੀ ਈਨ ਮੰਨ ਲਈ ਹੈ ਔਰ ਉਹਨੇ ਸੁਨੇਹਾ ਭੇਜਿਆ, ਕਹਿਣ ਲੱਗਾ ਗੁਰਸਿੱਖੋ ਮੈਨੂੰ ਦੱਸੋ ਤੁਸੀਂ ਕਿਸ ਕੰਮ ਵਾਸਤੇ ਦਿੱਲੀ ਨੂੰ ਫਤਿਹ ਕੀਤਾ ਹੈ। ਕਿਉਂਕਿ ਸਾਧ ਸੰਗਤ, ਦਿੱਲੀ ਦਾ ਲਾਲ ਕਿਲ੍ਹਾ ਜਿਹਦੀਆਂ ਬੜੀਆਂ ਮਜ਼ਬੂਤ ਦੀਵਾਰਾਂ ਸਨ, ਅੱਜ ਵੀ ਉਹ ਯਾਦਾਂ ਸਾਡੇ ਕੋਲ ਸਾਂਭੀਆਂ ਹੋਈਆਂ ਨੇ। ਇੱਕ ਜਗ੍ਹਾ ਤੋਂ ਪਾੜ ਪਾ ਕੇ ਉਹਨੂੰ ਮੋਰੀ ਦਰਵਾਜ਼ਾ ਗੇਟ ਕਿਹਾ ਜਾਂਦਾ ਹੈ। ਖਾਲਸਾਈ ਫੌਜਾਂ ਅੰਦਰ ਦਾਖਲ ਹੋਈਆਂ, ਸਿੱਖ ਸੈਨਾ ਦੇ ਪ੍ਰਭਾਵ ਅੱਗੇ ਮੁਗਲ ਸੈਨਾ ਨੇ, ਬਾਦਸ਼ਾਹ ਨੇ ਆਪਣੇ ਹਥਿਆਰ ਨੀਵੇਂ ਕਰ ਲਏ ਔਰ ਜਦੋਂ ਉਹਨੇ ਵਿੱਚ ਵਿਚੋਲਾ ਪਾਇਆ, ਬੇਗਮ ਸਮਰੂ ਅਫਸਾਨਾ ਉਹਦਾ ਨਾਂ ਹੈ, ਉਹ ਔਰਤ ਬੜੀ ਧਰਮੀ ਸੀ, ਬਹਾਦਰ ਹੈ ਔਰ ਸਰਦਾਰ ਬਘੇਲ ਸਿੰਘ, ਕਰੋੜ ਸਿੰਘੀਆ ਮਿਸਲ ਦੇ ਜਿਹੜੇ ਜਥੇਦਾਰ ਸਨ, ਇਹਨਾਂ ਦੇ ਨਾਲ ਉਹਨਾਂ ਦਾ ਭੈਣ ਵਾਲਾ ਰਿਸ਼ਤਾ ਸੀ, ਉਹ ਇਹਨਾਂ ਨੂੰ ਆਪਣੇ ਸੱਚੇ ਭਰਾ ਸਮਝਦੀ ਸੀ ਅਤੇ ਭਾਈ ਸਾਹਿਬ ਉਹਨਾਂ ਨੂੰ ਆਪਣੀ ਭੈਣ ਸਮਝਦੇ ਸਨ। ਉਹਨੇ ਵਿੱਚ ਵਿਚੋਲਗੀ ਕਰਕੇ ਜਦੋਂ ਬਾਦਸ਼ਾਹ ਦੀ ਬੇਨਤੀ ਲਿਆਂਦੀ ਕਿ ਦੱਸੋ ਖਾਲਸਾ ਜੀ ਤੁਹਾਡੀ ਮੰਗ ਕੀ ਹੈ, ਸਰਦਾਰ ਬਘੇਲ ਸਿੰਘ ਨੇ ਬਚਨ ਕਹੇ, ਕਹਿਣ ਲੱਗੇ ਅਸੀਂ ਕੋਈ ਦਿੱਲੀ 'ਤੇ ਸਦਾ ਵਾਸਤੇ ਰਾਜ ਨਹੀਂ ਕਰਨ ਆਏ, ਇਹ ਦਿੱਲੀ ਦੇ ਅੰਦਰ ਸਾਡੇ ਗੁਰੂ ਸਾਹਿਬਾਨਾਂ ਦੇ, ਸਿੱਖਾਂ ਦੇ ਜਿਹੜੇ ਇਤਿਹਾਸਕ ਸਥਾਨ ਹਨ, ਅਸੀਂ ਉਹਨਾਂ ਅਸਥਾਨਾਂ 'ਤੇ ਗੁਰਦੁਆਰੇ, ਆਪਣੀਆਂ ਇਤਿਹਾਸਕ ਇਮਾਰਤਾਂ ਤਿਆਰ ਕਰਨ ਵਾਸਤੇ ਆਏ ਹਾਂ। ਤੋ ਸਾਧ ਸੰਗਤ, ਲਿਖਤੀ ਇੱਕ ਆਪਸ ਵਿੱਚ ਮਤਾ ਤੈਅ ਹੋਇਆ, ਸਬਜ਼ੀ ਮੰਡੀ ਜਿੱਥੇ ਅੱਜ ਦਿੱਲੀ ਦੀ ਹੈ ਇੱਥੇ ਖਾਲਸੇ ਦੀ ਛਾਉਣੀ ਹੈ ਔਰ ਬਾਦਸ਼ਾਹ ਦੇ ਨਾਲੋਂ ਨਾਲ ਜਿਹੜਾ ਲਿਖਤੀ ਸਮਝੌਤਾ ਆ ਉਹਦੇ ਵਿੱਚ ਸਰਦਾਰ ਨੇ ਇਹ ਗੱਲ ਰੱਖੀ ਹੈ, ਕਹਿਣ ਲੱਗੇ ਅਸੀਂ 8 ਮਹੀਨੇ ਦਿੱਲੀ ਵਿੱਚ ਰਵਾਂਗੇ ਔਰ ਜਿੰਨੇ ਸਾਡੇ ਗੁਰੂ ਸਾਹਿਬਾਨਾਂ ਦੇ, ਸਾਡੇ ਯੋਧਿਆਂ ਸ਼ਹੀਦਾਂ ਦੇ ਇਤਿਹਾਸਕ ਸਥਾਨ ਨੇ ਉਹ ਅਸੀਂ ਤਿਆਰ ਕਰਾਂਗੇ। ਖਾਲਸਾ ਬੈਰਾਗੀ ਵੀ ਹੈ, ਤਿਆਗੀ ਵੀ ਹੈ, ਖਾਲਸਾ ਪਕੜ ਨਹੀਂ ਬਣਾਉਂਦਾ ਜਗੀਰਾਂ ਦੀ, ਅਹੁਦਿਆਂ ਰੁਤਬਿਆਂ ਦੀ, ਅਸੀਂ ਜਦੋਂ ਸਾਡੇ ਗੁਰੂ ਸਾਹਿਬਾਨਾਂ ਦੇ ਸਥਾਨਾਂ ਦੀ ਸੇਵਾ ਹੋ ਗਈ ਅਸੀਂ ਆਪਣੇ ਆਪ ਇਸ ਨੂੰ ਛੱਡ ਕੇ ਚਲੇ ਜਾਵਾਂਗੇ, ਇਹ ਸਮਝੌਤਾ ਹੋਇਆ ਔਰ ਸ਼ਾਹ ਆਲਮ ਬਾਦਸ਼ਾਹ ਨੇ 3 ਲੱਖ ਉਸ ਵੇਲੇ ਦਾ ਜਿਹੜਾ ਰੁਪਈਆ ਹੈ ਉਹ ਖਾਲਸੇ ਨੂੰ ਦਿੱਤਾ ਤੇ ਗੁਰੂ ਸਵਾਰਿਓ ਸਰਦਾਰ ਬਘੇਲ ਸਿੰਘ ਨੇ ਸਿੱਖਾਂ ਨੂੰ ਨਾਲ ਲੈ ਕੇ ਫਿਰ ਨਿਸ਼ਾਨਦੇਹੀ ਕੀਤੀ ਸਾਡੇ ਇਤਿਹਾਸਕ ਸਥਾਨਾਂ ਦੀ, ਜਿਹਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮਜਨੂ ਕਾ ਟਿੱਲਾ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਸਾਧ ਸੰਗਤ ਵਿਸ਼ੇਸ਼ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ, ਇਹ 7 ਗੁਰਦੁਆਰੇ ਜਿਨ੍ਹਾਂ ਦੀ ਪਹਿਲੀ ਵਾਰ ਨਿਸ਼ਾਨਦੇਹੀ ਕਰਕੇ ਬਾਬਾ ਬਘੇਲ ਸਿੰਘ ਹੋਣਾ ਨੇ ਇੱਥੇ ਸਾਧ ਸੰਗਤ ਸਾਡੀਆਂ ਇਹ ਇਤਿਹਾਸਕ ਇਮਾਰਤਾਂ ਤਿਆਰ ਕਰਵਾਉਣੀਆਂ ਆਰੰਭ ਕੀਤੀਆਂ। ਬਾਕੀ ਸਾਰੀ ਜਿਹੜੀ ਖਾਲਸਾ ਫੌਜ ਹੈ ਨਾ, ਜਦੋਂ ਸਮਝੌਤਾ ਹੋ ਗਿਆ ਲਿਖਤੀ ਤੇ ਬਾਬਾ ਬਘੇਲ ਸਿੰਘ ਹੋਣਾ ਨੇ ਬਚਨ ਕਹਿਣ ਲੱਗੇ ਖਾਲਸਾਈ ਸੈਨਾ ਹੁਣ ਵਾਪਸ ਚਲੇ ਜਾਏਗੀ, ਸਿਰਫ 4,000 ਮਰ ਜੀਵੜਾ ਉਹਨਾਂ ਨੇ ਆਪਣੇ ਕੋਲ ਰੱਖਿਆ ਹੈ। ਮੈਂ ਨੇੜੇ ਰੱਖ ਕੇ ਗੱਲ ਕਰਨੀ ਚਾਹੁੰਦਾ ਹਾਂ, ਉਹ 4,000 ਮਰ ਜੀਵੜਾ ਹਥਿਆਰਬੰਦ ਸੈਨਾ ਬਾਬਾ ਜੀ ਦੀ ਅਗਵਾਈ ਦੇ ਵਿੱਚ ਦਿੱਲੀ ਤੈਨਾਤ ਹੈ। ਜਦੋਂ ਬਾਕੀ ਸਰਦਾਰ ਵਾਪਸ ਤੁਰਨ ਲੱਗੇ ਦਿੱਲੀ ਤੋਂ ਤੇ ਸਾਰਿਆਂ ਨੇ ਇੱਕ ਮਤਾ ਕੀਤਾ, ਸਲਾਹ ਕੀਤੀ, ਕਹਿਣ ਲੱਗੇ ਕੋਈ ਸਦਾ ਵਾਸਤੇ ਯਾਦ ਤਾਂ ਛੱਡ ਜਾਈਏ, ਨਿਗਾਹ ਪਈ ਹੈ ਸਾਡੇ ਮਰ ਜੀਵੜਿਆਂ ਮਰਦਾਂ ਦੀ, ਉਹਨਾਂ ਜਥੇਦਾਰਾਂ ਦੀ, ਉਹਨਾਂ ਸਾਧ ਸੰਗਤ ਜੀ ਮਿਸਲਾਂ ਦੇ ਆਗੂਆਂ ਦੀ। ਕਹਿੰਦੇ ਉਹ ਇਤਿਹਾਸ ਕੋ ਸਿਲ ਹੈ ਜਿਹਦੇ ਤੇ ਬੈਠ ਕੇ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ, ਇਹ ਸਿਲ ਉਠਾ ਲਓ। ਉਹ ਸਿਲ ਨੂੰ ਸੰਗਲਾਂ ਨਾਲ, ਰੱਸਿਆਂ ਨਾਲ ਬੰਨ ਕੇ ਸਾਡਿਆਂ ਉਹਨਾਂ ਸਰਦਾਰਾਂ ਨੇ ਲਿਆ ਕੇ ਬੁੰਗਾ ਰਾਮਗੜੀਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਉਹ ਸਿਲ ਰੱਖ ਦਿੱਤੀ ਔਰ ਇੱਕ ਸੁਨੇਹਾ ਦਿੱਤਾ ਦੁਨੀਆਂ ਨੂੰ, ਆਉਣ ਵਾਲੀਆਂ ਨਸਲਾਂ ਮਾਣ ਕਰਦੀਆਂ ਰਹਿਣ ਕਿ ਰਾਜ ਜਿੱਤ ਕੇ ਸਿੱਖਾਂ ਨੇ ਛੱਡੇ ਨੇ, ਰਾਜ ਭਾਗ ਜਿਹੜਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਹੁੰਦਾ ਹੈ। ਸਾਧ ਸੰਗਤ ਜੀ, ਉਹ ਇਤਿਹਾਸਕ ਸਿਲ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਤੁਸੀਂ ਦਰਸ਼ਨ ਕਰਦੇ ਹੋ, ਉਹ ਸਿਲ ਅੱਜ ਵੀ ਇਹ ਯਾਦ ਆਉਂਦੀ ਹੈ ਕਿ ਸਾਡਿਆਂ ਉਹਨਾਂ ਯੋਧਿਆਂ ਨੇ ਦਿੱਲੀ ਨੂੰ ਜਿੱਤਿਆ ਔਰ ਉਹ ਸਿਲ ਲਿਆ ਕੇ ਇੱਕ ਨਿਸ਼ਾਨੀ ਵਜੋਂ ਸਦਾ ਵਾਸਤੇ ਆਉਣ ਵਾਲੀਆਂ ਨਸਲਾਂ ਨੂੰ ਦੇ ਗਏ ਕਿ ਸਿੱਖਾਂ ਵਾਸਤੇ ਰਾਜ ਵੱਡਾ ਨਹੀਂ ਹੁੰਦਾ, ਗੁਰਸਿੱਖੀ ਵੱਡੀ ਹੁੰਦੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ ਹੈ। ਅਸਲੀ ਰਾਜ ਜਿਹੜਾ ਹੈ ਨਾ, ਉਹ ਗੁਰੂ ਦੀ ਸਿੱਖੀ, ਗੁਰੂ ਦੀ ਮੱਤ, ਗੁਰਮਤ ਬਾਣੀ ਤੇ ਬਾਣੀ ਵਿੱਚ ਹੁੰਦਾ ਹੈ। ਤੋ ਸਾਧ ਸੰਗਤ ਜੀ, ਜਦੋਂ ਇਹਨਾਂ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਗੁਰਦੁਆਰਾ ਸਾਹਿਬ ਉਸਾਰੇ ਜਾ ਰਹੇ ਸਨ, ਗੁਰਦੁਆਰਾ ਸੀਸਗੰਜ ਸਾਹਿਬ ਖੂਹੀ ਤਾਂ ਉਹ ਮੌਜੂਦ ਸੀ ਪਰ ਮਸੀਤ ਬਣਾ ਦਿੱਤੀ ਸੀ ਕੁਝ ਈਰਖਾਵਾਦੀ ਇਸਲਾਮ ਦੇ ਵਿੱਚੋਂ ਉੱਠੇ ਹੋਏ ਲੋਕਾਂ ਨੇ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਜਿਹੜਾ ਪਾਵਨ ਸਥਾਨ ਹੈ ਉਹਨੂੰ ਗਵਾ ਦਈਏ ਸਿੱਖਾਂ ਦੇ ਕੋਲੋਂ। ਸਾਧ ਸੰਗਤ ਜੀ, ਬਾਬਾ ਜੀ ਨੇ ਫਿਰ ਬੋਲ ਕੇ ਆਵਾਜ਼ ਦਿੱਤੀ ਦਿੱਲੀ ਦੇ ਅੰਦਰ, ਕਹਿੰਦੇ ਕੋਈ ਆ ਕੇ ਸਾਨੂੰ ਦੱਸੇ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ, ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਜਿੱਥੇ ਸਾਡੇ ਗੁਰਦੇਵ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਉਹ ਸਥਾਨ ਸਾਨੂੰ ਕੋਈ ਦੱਸ ਦੇਵੇ, ਸਾਨੂੰ ਲੱਭ ਜਾਏ, ਮੂੰਹ ਮੰਗਿਆ ਸੀ ਪੈਸਾ ਦੇਣ ਵਾਸਤੇ ਤਿਆਰ ਹਾਂ। ਕਿੰਨਾ ਪਿਆਰ ਹੋਏਗਾ ਗੁਰੂ ਦੀ ਸਿੱਖੀ ਨਾਲ, ਗੁਰੂ ਦੇ ਇਤਿਹਾਸਕ ਸਥਾਨਾਂ ਨਾਲ, ਸਰਦਾਰ ਬਘੇਲ ਸਿੰਘ ਉਹਨਾਂ ਦਾ। ਤੇ ਸਾਧ ਸੰਗਤ ਜੀ, ਇੱਕ ਔਰਤ ਜਿਹੜੀ ਬਜ਼ੁਰਗੀ ਵਿੱਚ ਜਾ ਚੁੱਕੀ ਹੈ ਉਹ ਡੰਗੋਰੀ ਨਾਲ ਤੁਰ ਕੇ ਆਈ, ਉਹਨੇ ਆ ਕੇ ਕਿਹਾ, ਕਹਿਣ ਲੱਗੀ ਸਰਦਾਰ ਬਘੇਲ ਸਿੰਘ ਜੀ ਸਿੱਖਾਂ ਨੂੰ, ਮੈਂ ਉਦੋਂ ਛੋਟੀ ਜੀ ਸੀ, ਆਪਣੇ ਪਿਤਾ ਦੀ ਉਂਗਲੀ ਫੜ ਕੇ ਆਈ, ਜਦੋਂ ਹਕੂਮਤ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਉਹ ਆਹ ਜਗ੍ਹਾ ਹੈ ਜਿੱਥੇ ਮਹਾਰਾਜ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ। ਮੇਰਾ ਪਿਤਾ ਮਾਛਕੀ ਦਾ ਕੰਮ ਕਰਦਾ ਸੀ, ਮਾਛੀ ਦਾ ਪਾਣੀ ਲੈ ਕੇ ਇਸ ਖੂਹੀ ਤੋਂ ਉਹਨਾਂ ਨੇ ਇਸ ਜਗ੍ਹਾ ਨੂੰ ਧੋਤਾ, ਉਹ ਆਹ ਵਾਲਾ ਸਥਾਨ ਹੈ। ਸਰਦਾਰ ਬਘੇਲ ਸਿੰਘ ਤੇ ਬਾਕੀ ਯੋਧਿਆਂ ਨੇ ਆਪਣੀਆਂ ਸ਼ਮਸ਼ੀਰਾਂ ਮਿਆਨਾਂ ਵਿੱਚ ਪਾਈਆਂ ਔਰ ਉਸ ਧਰਤੀ ਨੂੰ ਨਮਸਕਾਰ ਕਰਕੇ ਇੱਕ ਆਵਾਜ਼ ਦਿੱਤੀ, ਕਹਿਣ ਲੱਗੇ ਓਏ ਔਰੰਗਜ਼ੇਬ, ਤੇਰੀ ਤਾਂ ਕਬਰ ਤੇ ਵੀ ਕਿਸੇ ਨੇ ਥੁੱਕਣਾ ਨਹੀਂ, ਤੂੰ ਕਹਿੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਮੈਂ ਟੰਗ ਦਿਆਂਗਾ ਦਿੱਲੀ ਦੀਆਂ ਕੰਧਾਂ ਦੇ ਨਾਲ, ਆ ਦੇਖੀ ਅਸੀਂ ਆਪਣੇ ਗੁਰੂ ਦਾ ਸਥਾਨ ਇੰਨਾ ਕੀਮਤੀ, ਇੰਨਾ ਮਹਿੰਗਾ ਤਿਆਰ ਕਰ ਦਿਆਂਗੇ, ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਲੱਖਾਂ ਸੰਗਤਾਂ ਇੱਥੇ ਨਮਸਕਾਰਾਂ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜਪਿਆ ਕਰਨਗੇ। ਤੋ ਸਾਧ ਸੰਗਤ ਜੀ, ਉਹ ਸੱਤ ਗੁਰਦੁਆਰੇ ਬਾਬਾ ਬਘੇਲ ਸਿੰਘ ਹੋਣਾ ਨੇ ਤਿਆਰ ਕਰਵਾਏ। ਇਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਜਦੋਂ ਗੁਰਦੁਆਰੇ ਸਾਹਿਬ ਤਿਆਰ ਕਰਵਾ ਲਏ ਤੇ ਆਪਣੇ ਕੋਲੋਂ ਇੱਕ ਉਹਨਾਂ ਨੇ ਲਿਖਤੀ ਸੁਨੇਹਾ ਭੇਜਿਆ ਬਾਦਸ਼ਾਹ ਸ਼ਾਹ ਆਲਮ ਨੂੰ ਕਿ ਬਾਦਸ਼ਾਹ, ਸਾਡਾ ਦਿਲ ਬੜਾ ਪ੍ਰਸੰਨ ਹੈ, ਦਿੱਲੀ ਫਤਿਹ ਕੀਤੀ, ਜਿੱਤੀ, ਜਿਸ ਮਕਸਦ ਲਈ ਖਾਲਸਾ ਪੰਥ ਆਇਆ ਸੀ ਗੁਰਦੁਆਰੇ ਗੁਰੂ ਸਾਹਿਬਾਨਾਂ ਦੇ ਤਿਆਰ ਕਰ ਲਏ ਨੇ, ਅਸੀਂ ਹੁਣ ਦਿੱਲੀ ਨੂੰ ਛੱਡ ਕੇ ਦਸੰਬਰ ਮਹੀਨੇ ਵਿੱਚ ਚਲੇ ਜਾਣਾ ਹੈ। ਬਾਦਸ਼ਾਹ ਨੇ ਸ਼ੁਕਰ ਕੀਤਾ ਅੱਲਾ ਦਾ, ਖੁਦਾ ਦਾ, ਵੀ ਬਲਾ ਸਿਰ ਤੋਂ ਟਲੀ ਹੈ। ਉਹ ਸਿੱਖਾਂ ਤੇ ਪੰਥ ਤੇ ਬੜਾ ਖੁਸ਼ ਹੈ। ਉਹਨੇ ਗੁਰੂ ਸਵਾਰਿਓ ਫਿਰ ਆਪਣੇ ਵਜ਼ੀਰ ਨੂੰ ਭੇਜਿਆ, ਕਹਿੰਦਾ ਸਰਦਾਰ ਬਘੇਲ ਸਿੰਘ ਨੂੰ ਕਹੋ ਉਹ ਮੈਨੂੰ ਇੱਕ ਵਾਰ ਆ ਕੇ ਮਿਲੇ, ਇੱਕ ਵਾਰ ਦਰਸ਼ਨ ਤਾਂ ਦੇਵੇ। ਇੰਨਾ ਸਿਰੜਵਾਨ, ਇੰਨਾ ਨੀਤੀਵਾਨ, ਬਹਾਦਰ, ਦੂਰਾਂ ਦੇਸ਼ ਜਿਹੜਾ ਆਗੂ ਹੈ, मैं ओदी नेड़ता कुछ पल माननी चाहना है। मैनू एक बार आके मिले तो सही वजीर आया, उन्हें आके सरदार बघेल सिंह नू एक गल दसी है। सरदार बघेल सिंह ने तीन बोल कहे, कह लगा जाके कह दो अपने बादशाह नू पहली गल है जेड़ा तुहाडे बादशाह दे कोल जावे उन्हू बादशाह नू सलाम करनी पैंदी है, ते असी सलाम नमस्कार नारायण नरपत नमस्कारे ऐसे गुर को बल बल जाइए आप मुक्त मोए तारे। असी अपने गुरु अगे सीस झुकाया सदा वास्ते, तुहाडी ते साडी बाणी नहीं है। ते सरदार ने अपने कोलों तीन गल्लां लेके भेजियां वजीर दे हथीं बादशाह दे कोल, कहन लगे आवांगे मुलाकात करांगे पर तीन शर्तां ने। पहली गल है असी हथियारबंद सिखां दे नाल खालसे दे समेत आउणा है। दूजी गल है कहन लगे असी सलाम नहीं करांगे फतेह गज के बुलावांगे। ते तीजी शर्त उन्होंने ये रखी है कोई हुल्लड़बाज जे वधीकी करेगा ते खालसा पंथ लिहाज नहीं करेगा, साडी खालसाई सेना जिहड़ी उह हथियारबंद तैयार बर तैयार। तिन्ने शर्तां मल लईआं बादशाह ने, उह किद्दां दा जाहो जलाल होएगा प्यारिओ। पंजे शास्त्र तन ते धारण कीते हाथी दी होंदे दे विच बैठा सरदार बघेल सिंह करोड़ सिंघिया, नाल उन्हां दे खालसाई योधे सरदार और एक वखरा ही जाहो जलाल खालसा ही जाहो जलाल है। सरदार बघेल सिंह पंथ नू नाल लेके लाल किले दे अंदर अज एक जेतू जरनैला वांग जा रहा है ते फुल्लां दी वर्खा हो रही है। बादशाह ने बड़ा सत्कार कीता, उन्हां नू नजराने भेट कीते और साध संगत जदों दिल्ली नू छड के बाबा बघेल सिंह तुरन लगे ना, कुछ विचों गल्लां करन वालियां ने कहा बाबा जी दिल्ली जितनी कुते सौखी थोड़ा सी, गुरु ने किरपा कीती है राज भाग मिलिया है रहना चाहिदा है। अंदर सिखी सी अंदर बाणी ते बाणी नाल अंतां दी प्रीत है। सरदार बघेल सिंह सिखां नू सारियां नू संबोधन हो गए, कहिंदे ने सिंघो दिल्ली मारी बिल्ली मारी एक बराबर है पर गुरु दी सिखी नहीं लभनी, आओ अमृतसर जाके दर्शन इशनान करिए। गुरु रामदास जी दे सरोवर च इशनान करके देगा कड़ा प्रसाद दियां कराइए ते गुरु दे मुख वाग सुनिए नमस्कारां करिए। दिल्ली दा की है जदों मर्जी आके फिर जित लवांगे। बोलो सतनाम श्री अज पंथ दे अंदर वह महान इतिहासक दिन है दिल्ली फतेह दिवस। सरदार बघेल सिंह ने पंथ नू नाल लेके किवें सारिआं नू इकत्तरताई दे नाल लेके अज जित दिल्ली जिहड़ी है उहनू साध संगत जी जितिआ और सानू इह शाना मत्ता इतिहास जिहड़ा है उह बख्शिश कीता। आओ आपां हुण धन गुरु अर्जन देव सच्चे पातशाह महाराज जी ने बलावल राग दे अंदर धन श्री गुरु ग्रंथ साहिब सच्चे पातशाह महाराज जी दे पावन अंग 813 दे उपर जिहड़ा अज श्री मुखवाग साहब श्री गुरु ग्रंथ साहिब महाराज जी ने गुरु रामदास सच्चे पातशाह दे दरबार दे अंदरों बख्शिश कीता है, उस दी पावन विचार अखरी अर्थ ते कुछ गुरमत विचारां नाल जुड़ के लाहा प्राप्त करिए जी।
सतनाम वाहिगुरु साहिब जी। बिलावल महला पंजवा।
बिलावल राग महला पंजवा धन गुरु अर्जन देव सच्चे पातशाह जी दा अमृत वचन है।
महा तपत ते भई शांत परसत पाप नाठे।
महाराज सच्चे पातशाह अमृत वचन दे पहली तुक दे अंदर फरमान करदे ने महा तपत ते भई शांत। मनुख दुखी क्यों है? इहदे दुखां दा कारण है वकारां दा गुलाम हो गया है मनुख। साध संगत जी मां तपत वकारां दी अग बंदे नूं अंदरों दुखी कर रही है। हुण बाहरों अग होवे बाहरों गर्मी पैंदी होवे असीं कई तरहां दे इंतजाम प्रबंध कर लैंदे आ, ठंडे कपड़े पहन लैंदे आ, एसी दी वरतों कर लैंदे आ, बर्फ दी वरतों कर लैंदे आ। बाहर अग बलदी होवे असी पानी मार के बुझा लवांगे, बाहर अग बलदी होवे कोई भी असी चीज दी वरतों करके उन्हों शांत कर लवांगे बुझा लवांगे, ਪਰ ਚੇਤੇ ਰੱਖਿਓ ਜੇ ਹਿਰਦੇ ਦੇ ਅੰਦਰ ਜੀਵਨ ਦੇ ਅੰਦਰ ਵਿਕਾਰਾਂ ਦੀ ਅੱਗ ਬਲਦੀ ਹੈ ਨਾ, ਉਹਨੂੰ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਨਹੀਂ ਜੇ ਠੰਡਿਆ ਕਰ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ ਤਰੁੱਠ ਕੇ ਬੋਲ ਕਹੇ, ਮਹਾਰਾਜ ਕਹਿਣ ਲੱਗੇ ਮਹਾਂ ਤਪਤ, ਜਿਹੜੀ ਵਿਕਾਰਾਂ ਦੀ ਅੱਗ ਹੈ ਨਾ, ਇਹ ਮਾਂ ਤਪਤ ਹੀ ਹੈ, ਮਾਂ ਅੱਗ ਹੈ, ਸਭ ਤੋਂ ਵੱਡੀ ਤੇ ਭਿਆਨਕ ਅੱਗ ਇਹਨੂੰ ਮਹਾਰਾਜ ਨੇ ਕਿਹਾ। ਮਹਾਂ ਤਪਤ ਤੇ ਭਈ ਸ਼ਾਂਤ, ਹਰ ਬੰਦਾ ਸ਼ਾਂਤੀ ਲੱਭਦਾ ਹੈ। ਸ਼ਾਂਤੀ ਕਿੱਥੇ ਹੈ? ਗੁਰਬਾਣੀ ਵਿੱਚ, ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਸ਼ਬਦ ਵਿੱਚ, ਗੁਰੂ ਚਰਨਾਂ ਵਿੱਚ ਸ਼ਾਂਤੀ ਹੈ। ਮਹਾਰਾਜ ਕਹਿਣ ਲੱਗੇ ਵਿਕਾਰਾਂ ਦੀ ਅੱਗ ਨੇ ਮੇਰਾ ਹਿਰਦਾ, ਜਿਹੜਾ ਮਨੁੱਖ ਦਾ ਹਿਰਦਾ ਵਿਕਾਰਾਂ ਦੀ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ ਹੈ ਨਾ, ਉਹਨੂੰ ਜੇ ਸ਼ਾਂਤ ਕਰ ਸਕਦਾ ਹੈ ਤੇ ਗੁਰੂ ਦਾ ਸ਼ਬਦ ਕਰ ਸਕਦਾ ਹੈ। ਆਪਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਦੀਦਾਰ ਕਰਦੇ ਹਾਂ, ਗੁਰਮੁਖੋ ਧਨਾਸਰੀ ਰਾਗ ਵਿੱਚ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਅੰਮ੍ਰਿਤ ਬਚਨ ਹੈ, ਜਿਹਦੀ ਇਤਿਹਾਸਕ ਉਥਾਨਕਾ ਵੀ ਸਾਨੂੰ ਪੜ੍ਹਨ ਵਾਸਤੇ ਮਿਲਦੀ ਹੈ। ਗੁਰਦੇਵ ਸੱਚੇ ਪਾਤਸ਼ਾਹ ਪਹਿਲੀ ਉਦਾਸੀ ਦੇ ਸਮੇਂ ਜਦੋਂ ਮਨੁੱਖਤਾ ਦਾ ਭਲਾ ਕਰਦੇ ਕਰਦੇ ਦੁਪਾਲਪੁਰ ਪਿੰਡ ਦੇ ਬਾਹਰ ਗਏ, ਇੱਥੇ ਪਿੰਡ ਦਾ ਇੱਕ ਮੁਖੀ ਹੈ ਜਿਹਦੀ ਸਮੇਂ ਦੇ ਨਾਲ ਕਦੇ ਤੂਤੀ ਬੋਲਦੀ ਸੀ, ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ, ਇਹਦਾ ਹੁਕਮ ਹਰ ਇੱਕ ਮੰਨਦਾ ਸੀ, ਪਰ ਵਿਕਾਰਾਂ ਦੇ ਅਧੀਨ ਹੋਇਆ, ਸਰੀਰ ਨੂੰ ਇੰਨੇ ਭਿਆਨਕ ਰੋਗ ਲੱਗੇ, ਕੋਹੜੀ ਬਣ ਗਿਆ। ਤੇ ਜਦੋਂ ਬੰਦਾ ਬਿਮਾਰੀ ਵਿੱਚ ਚਲਿਆ ਜਾਏ, ਜਦੋਂ ਬੰਦਾ ਕੋਹੜੀ ਹੋ ਜਾਏ, ਲਾ ਇਲਾਜ ਬਿਮਾਰੀਆਂ ਲੱਗ ਜਾਣ ਨਾ, ਚੇਤੇ ਰੱਖਿਓ ਉਦੋਂ ਆਪਣੇ ਵੀ ਤੁਹਾਡਾ ਸਾਥ ਛੱਡ ਜਾਇਆ ਕਰਦੇ ਨੇ। ਇਹ ਸੰਸਾਰ ਦੀ ਸਚਿਆਈ ਹੈ। ਹੁਣ ਇਸ ਦੁਪਾਲਪੁਰ ਦੇ ਕੋਹੜੀ ਦੀ ਹਾਲਤ ਇਹ ਬਣੀ ਹੈ ਵੀ ਪਿੰਡ ਤਾਂ ਇਲਾਕਾ ਤਾਂ ਕੀ, ਇਹਦੇ ਆਪਣੇ ਪਰਿਵਾਰ ਦੇ ਜੀਅ ਵੀ ਇਹਦੇ ਲਾਗੇ ਲੱਗਣਾ ਨਹੀਂ ਚਾਹੁੰਦੇ। ਤੇ ਉਹਨਾਂ ਪੁਰਾਣਿਆਂ ਸਮਿਆਂ ਦੇ ਵਿੱਚ ਇਹਨੂੰ ਛੂਤ ਦਾ ਰੋਗ ਕਿਹਾ ਜਾਂਦਾ ਸੀ। ਜਿਹਨੂੰ ਇਹ ਰੋਗ ਲੱਗ ਜਾਂਦਾ ਸੀ ਨਾ, ਕੋਹੜ ਦਾ ਰੋਗ, ਛੂਤ ਦਾ ਰੋਗ, ਉਹਦੇ ਕੋਈ ਵਸਤਰਾਂ ਨੂੰ ਹੱਥ ਵੀ ਨਹੀਂ ਸੀ ਲਾਉਂਦਾ ਹੁੰਦਾ, ਉਹਦੇ ਲਾਗੇ ਵੀ ਕੋਈ ਨਹੀਂ ਸੀ ਆਉਂਦਾ ਹੁੰਦਾ। ਇੱਕ ਮਿੱਟੀ ਦਾ ਭਾਂਡਾ ਰੱਖਿਆ ਹੁੰਦਾ ਸੀ ਜਿਹਦੇ ਵਿੱਚ ਕੋਈ ਤਰਸ ਆਉਂਦਾ, ਕਿਸੇ ਨੂੰ ਦਇਆ ਆਉਂਦੀ, ਤੇ ਉਹ ਦੂਰੋਂ ਜਿਵੇਂ ਜਾਨਵਰਾਂ ਨੂੰ, ਕੁੱਤਿਆਂ ਨੂੰ ਰੋਟੀ ਪਾਈ ਜਾਂਦੀ, ਐਵੇਂ ਦੂਰੋਂ ਸੁੱਟ ਜਾਇਆ ਕਰਦਾ ਸੀ। ਦੁਪਾਲਪੁਰ ਪਿੰਡ ਦੇ ਬਾਹਰ ਵਾਰ ਇਹ ਕੋਹੜੀ ਬੈਠਾ ਏ, ਕਦੇ ਪਿੰਡ ਦਾ ਮੁਖੀਆ ਸੀ, ਅੱਜ ਛੂਤ ਦਾ ਕੋਹੜ ਦਾ ਰੋਗ ਲੱਗਾ ਏ, ਇੰਨਾ ਅੰਦਰੋਂ ਦੁਖੀ ਹੈ, ਕੋਈ ਇਹਦੇ ਲਾਗੇ ਨਹੀਂ ਆ ਰਿਹਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਸਿੱਖਾਂ ਸਮੇਤ ਗਏ। ਧੰਨ ਨਿਰੰਕਾਰ ਸਤ ਕਰਤਾਰ, ਇੱਕ ਓਂਕਾਰ ਦਾ ਹੋਕਾ ਦਿੱਤਾ ਤੇ ਕਹਿੰਦੇ ਇਹਦੇ ਕੰਨਾਂ ਚ ਆਵਾਜ਼ ਪਈ ਹੈ, ਤੇ ਅੱਗੋਂ ਬੋਲ ਕੇ ਪਤਾ ਕੀ ਕਹਿੰਦਾ ਏ, ਮੇਰੇ ਲਾਗੇ ਨਾ ਕੋਈ ਆਵੇ, ਮੈਨੂੰ ਬੜੀ ਭਿਆਨਕ ਬਿਮਾਰੀ ਲੱਗੀ ਹੈ, ਕੋਹੜ ਦਾ ਰੋਗ ਲੱਗਾ ਏ, ਜਿਹੜਾ ਮੇਰੇ ਨੇੜੇ ਆਏਗਾ ਉਹ ਇਸ ਰੋਗ ਦੀ ਲਪੇਟ ਵਿੱਚ ਆ ਜਾਏਗਾ, ਮੇਰੇ ਤੋਂ ਦੂਰ ਰਹਿਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਬੋਲ ਕਹੇ ਹੋਣੇ ਨੇ, ਇਤਿਹਾਸ ਦਾ ਇਹ ਬਚਨ ਹੈ ਵੀ ਜਿਨ੍ਹਾਂ ਦਾ ਸਾਰੇ ਸਾਥ ਛੱਡ ਜਾਂਦੇ ਨੇ, ਜਿਹਦੇ ਲਾਗੇ ਕੋਈ ਨਹੀਂ ਲੱਗਦਾ, ਗੁਰੂ ਨਾਨਕ ਉਹਦੀ ਆ ਕੇ ਬਾਂਹ ਫੜਦਾ ਹੈ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਗੁਰੂ ਦਾ ਸਿਧਾਂਤ ਹੈ ਪਿਆਰ ਵਾਲਿਓ। ਮਹਾਰਾਜ ਗਏ, ਪਿਆਰ ਦਿੱਤਾ, ਸਤਿਕਾਰ ਦਿੱਤਾ, ਗੁਰਦੇਵ ਪਾਤਸ਼ਾਹ ਨੇ ਬਾਣੀ ਗਾਈ, ਬਾਣੀ ਦਾ ਜਾਪ ਹੋਇਆ, ਕੋਲੋ ਜਲ ਰੱਖਿਆ ਸੀ, ਉਹ ਜਲ ਦੇ ਛਿੱਟੇ ਮਹਾਰਾਜ ਨੇ ਇਸ ਕੋਹੜੀ ਦੇ ਉੱਪਰ ਮਾਰੇ, ਉਹ ਜਲ ਉਹਨੂੰ ਛਕਾਇਆ, ਉਹਨੂੰ ਰਾਤ ਮਿਲੀ, ਬਿਮਾਰੀ ਚੋਂ ਬਾਹਰ ਆਇਆ, ਉਹ ਆਪਣੇ ਆਪ ਵਿੱਚ ਤੰਦਰੁਸਤੀ ਮਹਿਸੂਸ ਕਰਨ ਲੱਗ ਪਿਆ। ਤੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੀ ਉਹਨੇ ਸਿੱਖੀ ਧਾਰਨ ਕੀਤੀ। ਮਹਾਰਾਜ ਨੇ ਫਿਰ ਉੱਥੇ ਪਾਵਨ ਜਿਹੜਾ ਬਚਨ ਉਚਾਰਨ ਕੀਤਾ ਹੈ ਨਾ, ਪਾਤਸ਼ਾਹ ਬੋਲ ਕਹਿੰਦੇ ਨੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਲਾਏ। ਇਹ ਗੱਲ ਇਕੱਲੇ ਚੇਤੇ ਰੱਖਿਓ, ਦੁਪਾਲਪੁਰ ਦੇ ਕੋਹੜੀ ਦੀ ਨਹੀਂ ਹੈ, ਇਹ ਅੱਜ ਵੀ ਸਾਡੇ ਅੰਦਰੋਂ ਜਿਨ੍ਹਾਂ ਦੇ ਜੀਵਨ ਵਿਕਾਰਾਂ ਦੇ ਅਧੀਨ ਹੋ ਕੇ ਬੁਰਾਈਆਂ ਦੇ ਅਧੀਨ ਹੋ ਕੇ ਗੁਨਾਹਾਂ ਪਾਪਾਂ ਵਿੱਚ ਜਿਨ੍ਹਾਂ ਦੇ ਜੀਵਨ ਚਲੇ ਗਏ ਉਹਨਾਂ ਦੇ ਜੀਵਨ ਜਿਹੜੇ ਨੇ ਮਹਾਂ ਅਗਨ ਦੇ ਵਿੱਚ ਅੱਜ ਵੀ ਸੜਦੇ ਪਏ ਨੇ। ਪਰ ਬਾਹਰ ਕੌਣ ਕੱਢ ਸਕਦਾ ਹੈ? ਗੁਰੂ ਦਾ ਸ਼ਬਦ। ਪਾਤਸ਼ਾਹ ਨੇ ਪਹਿਲੀ ਤੁਕ ਦੇ ਅੰਦਰ ਕਿਰਪਾ ਕੀਤੀ ਹੈ, ਮਹਾਰਾਜ ਆਖਦੇ ਨੇ ਮਹਾਂ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ। ਜਦੋਂ ਗੁਰੂ ਤੁਰ ਉੱਠਦਾ ਹੈ ਨਾ, ਗੁਰੂ ਸਾਡੇ ਤੇ ਮਿਹਰਬਾਨ ਹੁੰਦਾ ਹੈ ਤੇ ਗੁਰੂ ਸਾਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕਰਦਾ ਹੈ, ਆਪਣੀ ਸ਼ਰਨ ਆਪਣੀ ਸੰਗਤ ਦਾਤ ਬਖਸ਼ਿਸ਼ ਕਰਦਾ ਹੈ। ਤੇ ਫਿਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਸ਼ਬਦ ਨਾਲ ਸਾਡਾ ਅੰਦਰ ਜੁੜਦਾ ਹੈ, ਉਦੋਂ ਪਾਪ ਜਿਹੜੇ ਨੇ ਉਹ ਜੀਵਨ ਵਿੱਚੋਂ ਚਲੇ ਜਾਂਦੇ ਹਨ।
ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹੱਥੇ।
ਹੁਣ ਅਗਲਾ ਬੋਲ ਮਹਾਰਾਜ ਨੇ ਕਿਹਾ ਅੰਧ ਕੂਪ। ਅੰਧ ਕੂਪ ਹੁੰਦਾ ਹੈ ਜੀ ਉਹ ਖੂਹ ਜਿਹੜਾ ਬਾਹਰੋਂ ਤਾਂ ਦਿਸਦਾ ਨਹੀਂ ਪਰ ਜਦੋਂ ਬੰਦਾ ਉਹਦੇ ਵਿੱਚ ਡਿੱਗਦਾ ਹੈ ਨਾ, ਘੁੱਪ ਹਨੇਰੇ ਵਿੱਚ ਚਲਿਆ ਜਾਂਦਾ ਹੈ। ਆਮ ਤੌਰ ਤੇ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਵੀ ਜੰਗਲਾਂ ਦੇ ਵਿੱਚ ਜਿੱਥੇ ਕੋਈ ਜ਼ਿਆਦਾ ਲਾਂਘਾ ਨਹੀਂ ਹੁੰਦਾ, ਵਸੋਂ ਨਹੀਂ ਹੁੰਦੀ, ਘਾਹ ਫੂਸਿਤ ਆਦਿਕ ਰੁੱਖਾਂ ਦੇ ਵਿੱਚ ਘਿਰੇ ਹੋਏ ਕੋਈ ਇਹੋ ਜਿਹੇ ਖੂਹ ਹੁੰਦੇ ਨੇ, ਚਲਦੇ ਚਲਦੇ ਅਣਜਾਣ ਲੋਕ ਜਿਹੜੇ ਨੇ ਜਦੋਂ ਐਸਿਆਂ ਖੂਹਾਂ ਵਿੱਚ ਡਿੱਗ ਪੈਂਦੇ ਨੇ, ਅੰਧ ਕੂਪ ਘੁੱਪ ਹਨੇਰੇ ਵਾਲੀ ਉਹ ਗੁਫਾ ਉਹ ਖੂਹ ਟੋਆ ਜਿੱਥੇ ਬੰਦਾ ਡਿੱਗ ਪੈਂਦਾ ਹੈ ਪਰ ਉਹਨੂੰ ਬਾਹਰ ਕੱਢਦਾ ਕੋਈ ਨਹੀਂ ਹੈ। ਹਜ਼ੂਰ ਕਹਿ ਰਹੇ ਨੇ ਜਿਹੜੇ ਪਾਪ ਨੇ ਗੁਨਾਹ ਨੇ ਗਲਤੀਆਂ ਵਕਾਰ ਨੇ ਜਿਹੜੀ ਪਾਪਾਂ ਦੀ ਦੁਨੀਆਂ ਹੈ ਨਾ, ਯਾਦ ਰੱਖਿਓ ਇਹ ਅੰਧ ਕੂਪ ਉਸ ਖੂਹ ਵਰਗੀ ਹੈ। ਮਹਾਰਾਜ ਬੋਲ ਕਹਿ ਰਹੇ ਨੇ ਅੰਧ ਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ। ਗੁਰੂ ਤੁਸਾਂ ਨੇ ਮਿਹਰ ਕੀਤੀ ਦਇਆ ਕੀਤੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸਾਂ ਨੇ ਆਪਣੇ ਦਰ ਘਰ ਦੀ ਹਾਜ਼ਰੀ ਬਖਸ਼ੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸਾਂ ਆਪਣਾ ਬਚਨ ਜਪਜੀ ਸਾਹਿਬ ਆਪਣੇ ਪਾਵਨ ਬਾਣੀਆਂ ਜਿਹੜੀਆਂ ਮੇਰੇ ਜੀਵਨ ਅੰਦਰ ਬਖਸ਼ਿਸ਼ ਕੀਤੀਆਂ, ਮੈਂ ਬੁਰਾਈਆਂ ਵਿੱਚੋਂ ਗੁਨਾਹਾਂ ਪਾਪਾਂ ਦੇ ਖੂਹ ਵਿੱਚੋਂ ਬਾਹਰ ਨਿਕਲ ਆਇਆ। ਗੁਰੂ ਜਦੋਂ ਆਪਣਾ ਹੱਥ ਫੜਾਉਂਦਾ ਇਹਨਾਂ ਸ਼ਬਦ ਦੀ ਦਾਤ ਸਾਡੇ ਜੀਵਨ ਚ ਬਖਸ਼ਿਸ਼ ਕਰਦਾ ਹੈ। ਕਾਢੇ ਦੇ ਹਾਥੇ ਮਹਾਰਾਜ ਕਹਿੰਦੇ ਗੁਰੂ ਨੇ ਗੁਨਾਹਾਂ ਪਾਪਾਂ ਦੀ ਦੁਨੀਆਂ ਵਿੱਚੋਂ ਆਪਣਾ ਬਚਨ ਰੂਪੀ ਹੱਥ ਦੇ ਕੇ ਬਾਹਰ ਕੱਢ ਲਿਆ।
ਓਏ ਹਮਾਰੇ ਸਾਜਨ ਹਮ ਉਨਕੀ ਰੇਨ।
ਇਹ ਜਿਹੜਾ ਪਾਵਨ ਬਚਨ ਜੀ ਦੇ ਆਪਾਂ ਅੱਜ ਦਰਸ਼ਨ ਦਦਾਰ ਕਰ ਰਹੇ ਹਾਂ, ਅਰਥ ਭਾਵ ਸਮਝ ਰਹੇ ਹਾਂ, ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਬੜੀ ਦਇਆ ਕਿਰਪਾ ਕੀਤੀ। ਸਤਿਗੁਰ ਨੇ ਪਰਮਾਤਮਾ ਦੀ ਮਲਾਪ ਖੁਸ਼ੀ ਦੇ ਵਿੱਚ ਇਹ ਪਾਵਨ ਬਚਨ ਉਚਾਰਨ ਕੀਤਾ ਤੇ ਰੱਬ ਦੇ ਪਿਆਰਿਆਂ ਦੀ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਕੀਤੀ ਇਸ ਪਾਵਨ ਬਚਨ ਵਿੱਚ। ਮਹਾਰਾਜ ਕਹਿੰਦੇ ਤੇਰੇ ਆਪਣੇ ਪਤਾ ਕੌਣ ਨੇ? ਸਤ ਸੰਗੀ ਸਾਧੂ ਸੰਤ ਮਹਾਂਪੁਰਖ ਜਿਹੜੇ ਤੈਨੂੰ ਬੈਠੀਏ ਕੋਲ ਤੇ ਪ੍ਰੇਰਨਾ ਦੇਣਗੇ ਵੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਹੋਰ ਕੋਈ ਗੱਲ ਨਹੀਂ ਆਉਂਦੀ, ਨਾ ਉਹਨਾਂ ਵੋਟਾਂ ਦੀ ਗੱਲ ਕਰਨੀ, ਨਾ ਨੋਟਾਂ ਦੀ ਗੱਲ ਕਰਨੀ, ਜਦੋਂ ਗੱਲ ਕਰਨੀ ਹੈ ਰੱਬ ਦੇ ਨਾਮ ਦੀ ਗੱਲ ਕਰਨੀ ਹੈ। ਰੱਬ ਦੇ ਨਾਮ ਦੀ ਗੱਲ ਕਰਨ ਵਾਲਾ ਤੇਰਾ ਅਸਲੀ ਸੱਜਣ ਹੈ, ਅਸਲੀ ਤੇਰਾ ਮਿੱਤਰ ਹੈ, ਤੇਰਾ ਆਪਣਾ ਉਹ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਜਦੋਂ ਉਹਨਾਂ ਦੀ ਸੰਗਤ ਮਿਲਦੀ ਹੈ ਨਾ, ਉਹ ਸਾਨੂੰ ਸੰਸਾਰ ਦੇ ਵਿੱਚ ਚੱਲਣ ਦੀ ਜੁਗਤੀ ਦਿੰਦੇ ਨੇ, ਸੰਸਾਰ ਵਿੱਚ ਰਹਿਣਾ ਕਿਵੇਂ ਹੈ। ਓਏ ਹਮਾਰੇ ਸਾਜਨਾ ਹਮ ਉਨਕੀ ਰੇਨ, ਰੱਬ ਦੇ ਪਿਆਰੇ ਸਾਡੇ ਅਸਲੀ ਸੱਜਣ ਨੇ, ਅਸੀਂ ਉਹਨਾਂ ਦੀ ਧੂੜ ਵਿੱਚ ਰਹਿ ਕੇ ਖੁਸ਼ ਹੋਈਏ। ਪੰਥ ਨੇ 300 ਸਾਲਾ ਸ਼ਹੀਦੀ ਸ਼ਤਾਬਦੀ ਬਾਬਾ ਤਾਰਾ ਸਿੰਘ ਵਾਂ ਦੀ, ਬਾਬਾ ਬਘੇਲ ਸਿੰਘ, ਬਾਬਾ ਅਮਰ ਸਿੰਘ ਉਹਨਾਂ ਦੀ ਮਨਾਈ ਹੈ। 22 ਸਿੰਘ ਲੜ ਕੇ ਵਾਂ ਪਿੰਡ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ ਤੇ ਦੁਨੀਆਂ ਨੂੰ ਇੱਕ ਗੱਲ ਦੱਸ ਗਏ, ਗੁਰਸਿੱਖਾਂ ਦੀ ਸਾਂਝ ਏਦਾਂ ਦੀ ਹੁੰਦੀ ਹੈ, ਛੱਡ ਕੇ ਮੈਦਾਨ ਵਿੱਚੋਂ ਭੱਜਣ ਵਾਲੇ ਜਿਹੜੇ ਨੇ ਉਹ ਕੱਚੇ ਹੁੰਦੇ ਨੇ, ਜਿਹੜੇ ਮੈਦਾਨੇ ਜੰਗ ਅੰਦਰ ਜੂਝ ਜਾਂਦੇ ਨੇ ਨਾ ਸਿੱਖੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ, ਉਹੀ ਅਸਲੀ ਰੱਬ ਦੇ ਪਿਆਰੇ ਹੁੰਦੇ ਨੇ। ਆਪਾਂ ਪਾਵਨ ਬਾਣੀ ਦਾ ਬੋਲ ਵੀ ਪੜ੍ਹਦੇ ਹਾਂ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਦੁਨੀਆਂ ਦਾ ਕੀ ਹੈ? ਦੁਨੀਆਂ ਸੁੱਖਾਂ ਦੀ ਯਾਰ ਹੈ, ਦੁਨੀਆਂ ਤੁਹਾਡੇ ਕੋਲ ਪਦਵੀ ਹੋਏਗੀ ਤੁਹਾਡੇ ਨਾਲ ਰਹੇਗੀ, ਪਦਵੀ ਮਾਇਆ ਸੁੱਖ ਚਲੇ ਜਾਣਗੇ, ਦੁਨੀਆਂ ਤੁਹਾਡੇ ਵਿਰੋਧ ਵਿੱਚ ਖੜੀ ਹੋ ਜਾਏਗੀ। ਪਰ ਰੱਬ ਦੇ ਪਿਆਰੇ ਜਿਹੜੇ ਗੁਰਸਿੱਖ ਹੁੰਦੇ ਨੇ ਨਾ, ਉਹ ਸੰਸਾਰ ਨੂੰ ਦੱਸ ਜਾਂਦੇ ਨੇ ਕਿ ਰੱਬ ਦੇ ਪਿਆਰਿਆਂ ਦੀ ਗੁਰਸਿੱਖਾਂ ਦੀ ਸਾਂਝ गुण गाउण वाला सुभाव होया करदा है। शहीद बाबा तारा सिंह उन्हां नूं संत सिपाही दी पदवी गुरु नानक साहिब दे घरों उन्हां ने माणी है, ते जे बांह फड़ी है ना ते ओह बांह छड्डी नहीं है, अपना सिर ला के अपने साथियों दे समेत साध संगत जी सांझ जिहड़ी गुरुकियां वाली उहनूं नभा के दिखाया है। बोलो सतनाम श्री महाराज। सच्चे पातशाह बचन कह रहे ने, महाराज कहिंदे ने ओए हमारे साजना हम उनकी रेन, जिहड़े ऐदां गुरु दी सिक्खी नभा जाण वाले ने मैं उहनां दी नेड़ता उहनां दी चरण धूड़ी मंगदा हां।
जन भेटत होवत सुखी जी दान देन।
ते महाराज ने फिर अगली तुक विच बोल के कहिंदे इन्हां रब्बी प्यारियां दे कोल बैठण नाल ना आत्मा नूं अंदर दा सुख मिलदा जी, अंदर नूं आनंद आउंदा है, रस आउंदा है। जिन्हां नूं भेटत, भेटत दा अर्थ है उन्हां दा सत्कार करना, सेवा करनी, हजूरी विच बैठना, कोल बैठना, चरण धूड़ उन्हां दी मत्थे नूं लाउणी, रब्बी प्यारियां दी, गुरसिखां दी, शहीदां योधियां दी संगत। महाराज कहन लगे जी दान देन जीवन नूं दान दे दिंदी है। असी पावन बाणी विचों एक बोल पढ़दे हां महाराज जी दा, जी दान दे भगती लाइन हर स्यों लैण मिलाए। रब दे प्यारे केड़ा दान देंदे ने, जी दान, जिंद दा दान। आत्मा गुणा दे नाल भरपूर हो जांदी है जदों असी गुरमुखां दी संगत करदे हां।
रहाओ
विश्राम दे के सतगुर सच्चे पातशाह ने बचन कहे हन,
परा पूरबला लिखिया मिलिया अब आए।
हजूर ने बोल के कहन लगे जदों गुरु त्रुटदा है ना जीवन अंदर, उदों जिहड़े शुभ कर्म ने उह जीवन विच वधदे हन। दो तरह के कर्म ने, एक बुरे कर्म एक शुभ कर्म। जिवें जिवें तुसी बाणी पढ़ोगे, सतसंगत करोगे, अमृत वेले उठोगे, सिमरन करोगे, सेवा सिमरन दे राह ते तुरोगे ना, तुहाडे जिहड़े शुभ कर्म ने उह वधदे जाणगे। पूर्व कर्म अंकुर जब प्रगटे भेट्यो पुरख रसक बैरागी। फिर साढ़े जिहड़े पूर्वले कर्म ने ना, शुभ कर्म ने, उह बलवान हुंदे ने। बुरे पापां दा गुनाहां दा प्रभाव जिहड़ा है उह जीवन विचों मनफी हो जांदा है, चंगियाई वधदी जांदी है, पुन कर्म वधदे जांदे ने, बुरे कर्म जिहड़े ने उह जीवन विचों घटदे जांदे ने। इंज समझ लो जे अमृत वेले असी पैर दे तड़के उठ के इशनान करके सिमरन नित नेम विच सुरत जोड़दे हां, गुरु दे दीदार करदे, संगत करदे, सेवा हक सच दा जीवन बतीत करदे ना, साडे पुन कर्म अंदरों वध रहे ने। ये फल जिहड़ा है ना, इन्हां कर्मां दा मेरी झोली च गुरु ने पाउणा ही पाउणा है। दिनों दिन आत्मा मेरी जिहड़ी है ना हल्की फुल्की हुंदी जाएगी, मेरे अंदर रस आनंद जिहड़ा है ओह दिनों दिन वधदा जाएगा साध संगत। ते ज्यों ज्यों फिर दूजा पासा भी आपां तस्वीर देखिए, जिहड़ा कोई नभागा बंदा बुरे कर्मां विच चलिया जांदा है, माड़े लोकां दी बहणी बैठण लग पैंदा है ना, ਉਹਦੇ ਅੰਦਰ ਦਿਨੋਂ ਦਿਨ ਬੁਰਾਈਆਂ ਜਿਵੇਂ ਜਿਵੇਂ ਪਾਪ ਗੁਨਾਹ ਵੱਧਦੇ ਜਾਂਦੇ ਨੇ, ਅੰਦਰ ਜਿਹੜਾ ਇਹਨਾਂ ਅੰਕਸ ਜਿਹੜਾ ਅੰਤੇ ਕਰਨ ਜਿਹੜਾ ਉਹਦੇ ਵਿੱਚ ਫਿਰ ਮੈਲ ਵੱਧਦੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਅੰਦਰ ਬੋਲ ਵੀ ਕਹੇ, ਗੁਰਦੇਵ ਪਾਤਸ਼ਾਹ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ। ਉਦਾਹਰਨ ਦਿੱਤੀ ਹੈ ਖੰਨਲੀ, ਉਹ ਕੱਪੜਾ ਜਿਹੜਾ ਕੱਪੜਾ ਕੋਲੂ ਤੇ ਕੰਮ ਕਰਨ ਵਾਲੇ ਉਸ ਬੰਦੇ ਦੇ ਕੋਲ ਹੁੰਦਾ ਹੈ, ਜਦੋਂ ਉਹ ਤੇਲ ਵਾਲੇ ਭਾਂਡੇ ਫੜਦਾ ਹੈ ਨਾ, ਉਹ ਹੱਥ ਆਪਣਾ ਉਸ ਕੱਪੜੇ ਨਾਲ ਸਾਫ਼ ਕਰਦਾ ਹੈ, ਤੁਸੀਂ ਕਦੇ ਦੇਖਣਾ। ਤੇ ਇੱਕ ਦਿਨ ਐਸਾ ਆਉਂਦਾ ਹੈ ਕੱਪੜਾ ਨਹੀਂ ਵਿੱਚੋਂ ਦਿਸਦਾ, ਬਸ ਮੈਲ ਹੀ ਮੈਲ ਦਿਸਣ ਲੱਗ ਪੈਂਦੀ ਹੈ। ਇਹ ਜਿਹੜਾ ਸਾਡਾ ਅੰਦਰ ਹੈ, ਮਨ ਹੈ ਬੰਦੇ ਦਾ, ਇਹ ਬੁਰੇ ਲੋਕਾਂ ਕੋਲ ਬੈਠੇਗਾ ਨਾ, ਅੱਜ 2 ਮਿੰਟ ਬੈਠਿਆ ਕੱਲ ਨੂੰ 10 ਮਿੰਟ ਬੈਠੇਗਾ, ਪਰਸੋਂ ਨੂੰ ਇਹ ਅੱਧਾ ਘੰਟਾ ਬੈਠੇਗਾ, ਅਗਲੇ ਦਿਨ ਘੰਟਾ ਬੈਠੇਗਾ, ਤੇ ਫਿਰ ਅੰਦਰ ਜਿਹੜਾ ਹੈ ਉਧਰ ਨੂੰ ਤੁਰਿਆ ਜਾਏਗਾ। ਫਿਰ ਮਹਾਰਾਜ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ। ਕਈ ਜਨਮਾਂ ਦਾ ਬੁਰੇ ਲੋਕਾਂ ਕੋਲ ਬਹਿ ਬਹਿ ਕੇ ਅੰਦਰ ਕਾਲਖ ਨਾਲ ਭਰਿਆ ਪਿਆ ਹੈ। ਸਤ ਸੰਗਤ ਦੀ ਇਹ ਮਹਾਨਤਾ ਹੈ, ਸਾਧ ਸੰਗਤ ਇੱਥੇ ਜਦੋਂ ਅਸੀਂ ਬੈਠਦੇ ਹਾਂ, ਗੁਰੂ ਗੁਰੂ ਜਪਦੇ ਹਾਂ, ਗੁਰੂ ਦੇ ਰਾਹ ਤੇ ਚੱਲਦੇ ਹਾਂ ਨਾ, ਸਾਡਾ ਅੰਦਰ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਨਾਲ ਧੋਤਾ ਜਾਂਦਾ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਬੜੀ ਕਿਰਪਾ ਕੀਤੀ, ਸਾਨੂੰ ਇੱਕ ਪਾਵਨ ਬਚਨ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਵੀ ਜੇ ਸਾਡਾ ਸਰੀਰ ਮੈਲਾ ਹੋ ਜਾਏ, ਗੰਦਾ ਹੋ ਜਾਏ, ਤੇ ਅਸੀਂ ਪਾਣੀ ਦੇ ਨਾਲ ਸਰੀਰ ਦੀ ਮੈਲ ਲਾ ਲੈਂਦੇ ਹਾਂ। ਇੱਦਾਂ ਹੀ ਹੈ ਨਾ ਜੀ, ਜੇ ਸਾਡਾ ਸਰੀਰ ਮੈਲਾ ਹੋਵੇ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ, ਜੇ ਸਾਡੇ ਕੱਪੜੇ ਜਿਹੜੇ ਨੇ ਉਹ ਗੰਦੇ ਹੋ ਜਾਣ, ਅਸੀਂ ਸਾਬਣ ਲਾ ਕੇ ਕੋਈ ਚੀਜ਼ ਲਾ ਕੇ ਉਹਨਾਂ ਕੱਪੜਿਆਂ ਦੀ ਸਫਾਈ ਕਰ ਲੈਂਦੇ ਹਾਂ। ਪਰ ਗੁਰੂ ਨਾਨਕ ਸਾਹਿਬ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਬੰਦਿਆ ਜੇ ਤੇਰਾ ਅੰਦਰ ਵਕਾਰਾਂ ਗੁਨਾਹਾਂ ਵਿੱਚ ਮਲੀਨ ਹੋ ਜਾਏ ਤੇ ਫਿਰ ਇਹਦੇ ਵਾਸਤੇ ਕੀ ਕਰੇਗਾ? ਕੋਈ ਉਪਾਅ ਹੈ? ਕੋਈ ਤੇਰੇ ਕੋਲ ਢੰਗ ਤਰੀਕਾ ਜੁਗਤੀ ਹੈ ਕਿ ਤੂੰ ਆਪਣਾ ਅੰਦਰ ਸਾਫ ਕਰ ਸਕੇ? ਫਿਰ ਮਹਾਰਾਜ ਨੇ ਤੀਜਾ ਇਹ ਬੋਲ ਕਿਹਾ, ਕਹਿੰਦੇ ਨਾਮ ਹੈ, ਸ਼ਬਦ ਹੈ, ਗੁਰੂ ਦੀ ਬਾਣੀ ਹੈ ਜਿਹੜੀ ਤੇਰੇ ਅੰਦਰ ਨੂੰ ਧੋ ਕੇ ਪਵਿੱਤਰ ਕਰ ਸਕਦੀ ਹੈ। ਬਚਨ ਆਪਾਂ ਪੜ੍ਹਦੇ ਹਾਂ, ਭਰੀਆ ਹੈ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਪੂਣ ਲਈ ਹੈ ਉਹ ਧੋਏ, ਭਰੀਆ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਮਹਾਰਾਜ ਕਹਿੰਦੇ ਜੇ ਤਨ ਗੰਦਾ ਹੋਵੇ ਪਾਣੀ ਨਾਲ ਧੋ ਲਵਾਂਗੇ, ਕੱਪੜਾ ਗੰਦਾ ਹੋਵੇ ਸਾਬਣ ਨਾਲ ਧੋ ਲਵਾਂਗੇ। ਚੇਤੇ ਰੱਖੀ ਜੇ ਅੰਦਰ ਗੁਨਾਹ ਪਾਪਾਂ ਵਿੱਚ ਬੁਰੇ ਲੋਕਾਂ ਚ ਬੈਠ ਬੈਠ ਕੇ ਪਾਪੀ ਬਣ ਗਿਆ, ਮੈਲਾ ਹੋ ਗਿਆ, ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਕੋਈ ਨਹੀਂ ਧੋ ਸਕੇਗਾ। ਗੁਰੂ ਮਹਾਨ ਹੈ, ਗੁਰੂ ਦਾ ਸ਼ਬਦ ਵੱਡਾ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਪਰਾ ਪੁਰਬਲਾ ਲਿਖਿਆ, ਮਿਲਿਆ ਅਬ ਆਏ। ਅਸੀਂ ਸੰਗਤ ਵਿੱਚ ਆਏ ਨਾ, ਸਾਡਾ ਪੁਰਬਲਾ ਕਰਮ ਜਾਗਿਆ, ਗੁਰੂ ਨੇ ਕਿਰਪਾ ਕੀਤੀ, ਸਾਨੂੰ ਪ੍ਰੇਰਣਾ ਮਿਲੀ, ਅਸੀਂ ਸਤ ਸੰਗਤ ਵਿੱਚ ਆਏ। ਜਦੋਂ ਆਉਂਦੇ ਹਾਂ ਨਾ ਤੇ ਫਿਰ ਸਾਡੇ ਕੋਲ ਅਰਦਾਸ ਹੈ, ਅਰਦਾਸ ਕਰਿਆ ਕਰੋ, ਦਾਤਾ ਤੇਰਾ ਸ਼ੁਕਰ ਗੁਰੂ ਰਾਮਦਾਸ ਮਹਾਰਾਜ, ਤੁਸਾਂ ਨੇ ਆਪਣੇ ਘਰ ਦੀ ਸੰਗਤ ਦਿੱਤੀ, ਇਸ਼ਨਾਨ ਬਖਸ਼ੇ, ਦਰਸ਼ਨ ਬਖਸ਼ੇ, ਸਤ ਸੰਗਤ ਦਿੱਤੀ, ਸੇਵਾ ਦਿੱਤੀ, ਦਾਤਿਆ ਇਹ ਦਾਤ ਅਗਾਂਹ ਵੀ ਮੇਰੇ ਜੀਵਨ ਅੰਦਰ ਬਖਸ਼ਿਸ਼ ਕਰਦੇ ਰਹਿਣਾ। ਜਿਹੜਾ ਸਾਡੇ ਚੋਂ ਪ੍ਰਾਣੀ ਇਹ ਅਰਦਾਸ ਕਰੇਗਾ ਨਾ, ਜਿਹੜਾ ਵੀ ਮਾਈ ਭਾਈ ਇਹ ਅਰਦਾਸ ਕਰੇਗਾ, ਗੁਰੂ ਖੁਸ਼ ਹੋ ਕੇ ਸਾਡੇ ਜੀਵਨ ਅੰਦਰ ਇਹ ਦਾਤ ਹੋਰ ਬਖਸ਼ਿਸ਼ ਕਰ ਦੇਗਾ। ਪਿਆਰ ਵਾਲੇ ਮਹਾਰਾਜ ਕਹਿੰਦੇ ਨੇ ਪਰਾ ਪੁਰਬਲਾ ਲਿਖਿਆ, ਮਿਲਿਆ ਅਬ ਆਏ, ਮੇਰੇ ਕਰਮ ਜਾਗੇ, ਗੁਰੂ ਨੇ ਮਿਹਰ ਕੀਤੀ, ਮੈਨੂੰ ਆਪਣੇ ਕੋਲ ਬਿਠਾਇਆ, ਮੈਨੂੰ ਸੱਚ ਦੇ ਰਾਹ ਤੇ ਤੋਰ ਦਿੱਤਾ।
ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ।
ਤੇ ਮਹਾਰਾਜ ਕਹਿੰਦੇ ਨੇ ਵੀ ਬਸਤ ਸੰਗ ਹਰ ਸਾਧ ਕੈ, ਗੁਰੂ ਦੇ ਕੋਲ ਬੈਠ ਕੇ, ਰੱਬੀ ਪਿਆਰਿਆਂ ਦੇ ਕੋਲ ਬੈਠ ਕੇ ਜਿਹੜੀਆਂ ਅੰਦਰ ਦੀਆਂ ਇੱਛਾਵਾਂ ਨੇ ਨਾ ਉਹ ਪੂਰੀਆਂ ਹੋ ਜਾਂਦੀਆਂ ਨੇ, ਸਾਰੀਆਂ ਇੱਛਾ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਜਪ ਮਨ ਪੜੋ ਸਾਰੇ ਜੀ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਜਦੋਂ ਅਸੀਂ ਆਪਣੀ ਜ਼ਬਾਨ ਤੋਂ ਰਸਨਾ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਜਪਦੇ ਹਾਂ ਨਾ, ਗੁਰੂ ਦੇ ਕੋਲ ਬੈਠਦੇ ਹਾਂ ਤੇ ਗੁਰੂ ਸਾਡੇ ਅੰਦਰ ਦੀਆਂ ਇੱਛਾਵਾਂ ਨੂੰ ਸਮਝਦਾ ਹੈ ਤੇ ਗੁਰੂ ਸਾਡੀਆਂ ਇੱਛਾ ਪੂਰੀਆਂ ਵੀ ਕਰਦਾ ਹੈ। ਨਾਮ ਜਪਣ ਵਾਲਿਆਂ ਨੂੰ ਕਦੇ ਥੋੜ ਨਹੀਂ ਰਹਿੰਦੀ ਹੁੰਦੀ, ਨਾਮ ਜਪਣ ਵਾਲਿਆਂ ਦੇ ਕਦੇ ਕਾਰਜ ਅਧੂਰੇ ਨਹੀਂ ਰਹਿੰਦੇ ਹੁੰਦੇ, ਬਾਣੀ ਬਾਣੇ ਵਾਲਿਆਂ ਦੇ ਕਾਰਜ ਪਰਮਾਤਮਾ ਆਪ ਆ ਕੇ ਸਵਾਰਦਾ ਹੁੰਦਾ ਹੈ। ਇਹ ਗੱਲ ਭਗਤ ਧੰਨਾ ਜੀ ਨੇ ਆਪਣੇ ਪਾਵਣ ਬੋਲਾਂ ਵਿੱਚ ਕਹੀ ਹੈ। ਭਗਤ ਧੰਨਾ ਜੀ ਕਹਿੰਦੇ, ਲੋਕੋ ਮੇਰੇ ਤੋਂ ਲਖਵਾ ਕੇ ਲੈ ਲਓ, ਮੈਂ ਲਿਖ ਕੇ ਪਾਵਣ ਬਾਣੀ ਵਿੱਚ ਸ਼ਬਦ ਦੇ ਕੇ ਚੱਲਿਆ ਹਾਂ। ਜਿਹੜਾ ਪਰਮਾਤਮਾ ਦੀ ਬੰਦਗੀ ਕਰੇਗਾ, ਬਾਣੀ ਪੜੇਗਾ ਨਾ, ਗੁਰੂ ਵਿਧ ਬਣਾਏਗਾ, ਢੋ ਢੁਕਾਏਗਾ, ਕੋਈ ਨਾ ਕੋਈ ਤੁਹਾਡੀ ਜ਼ਿੰਦਗੀ ਚ ਇਹੋ ਜਿਹਾ ਸ਼ਖਸ ਆਏਗਾ ਜਿਹੜਾ ਤੁਹਾਡੀ ਮਦਦ ਕਰੇਗਾ। ਅਸਲ ਵਿੱਚ ਉਹ ਨਹੀਂ ਮਦਦ ਕਰ ਰਿਹਾ, ਪਰਮਾਤਮਾ ਉਹਦੇ ਰੂਪ ਵਿੱਚ ਆ ਕੇ ਮਦਦ ਕਰ ਰਿਹਾ। ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਤੇ। ਭਗਤ ਧੰਨਾ ਜੀ ਦਾ ਬੋਲ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿੰਨ ਕੇ ਕਾਜ ਸਵਾਰਤਾ। ਜਿਹੜਾ ਭਗਤੀ ਕਰਦਾ ਹੈ ਨਾ, ਤਿੰਨਾਂ ਦੇ ਕਾਰਜ ਪਰਮਾਤਮਾ ਆਪ ਸਵਾਰਦਾ ਹੈ। ਇੱਕ ਬਚਨ ਆਪਾਂ ਰਹਿਰਾਸ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਸਾਧ ਸੰਗਤ, ਤੁਸੀਂ ਇੱਥੇ ਨਮਸਕਾਰਾਂ ਕਰ ਰਹੇ ਹੋ ਨਾ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ, ਇਹ ਤੁਹਾਡੀ ਨਮਸਕਾਰ ਕੀਤੀ ਵੀ ਪੁੰਨ ਕਰਮ ਬਣ ਗਏ, ਵੀ ਖਾਲੀ ਨਹੀਂ ਜਾਣੀ। ਪਰਕਰਮਾ ਕੀਤੀ, ਇਸ਼ਨਾਨ ਕੀਤਾ, ਹਾਜ਼ਰੀ ਭਰੀ, ਸੇਵਾ ਕੀਤੀ, ਇੱਕ ਇੱਕ ਤੁਹਾਡਾ ਕਦਮ, ਤਿਲ ਮਾਤਰ ਜਿਹੜੀ ਤੁਹਾਡੀ ਕਮਾਈ ਹੈ ਨਾ, ਗੁਰੂ ਨੇ ਉਹਦਾ ਫਲ ਤੁਹਾਨੂੰ ਦੇਣਾ ਹੀ ਦੇਣਾ ਹੈ। ਸਤਿਗੁਰ ਨੇ ਪਾਵਨ ਬੋਲ ਬਾਣੀ ਵਿੱਚ ਕਹੇ, ਕਹਿੰਦੇ ਜਦੋਂ ਸਿੱਖ ਪੁੰਨ ਕਰਮ ਕਰਦਾ ਹੈ, ਸ਼ੁਭ ਕਰਮ ਕਰਦਾ ਹੈ, ਜਦੋਂ ਭਗਤੀ ਕਰਦਾ ਹੈ ਨਾ, ਤੇ ਗੁਰੂ ਸਾਰੇ ਨਿਧਾਨ, ਸਾਰੀਆਂ ਰਿੱਧੀਆਂ ਸਿੱਧੀਆਂ, ਪਾਤਸ਼ਾਹ ਕਹਿੰਦੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਦੀ ਦਾਤ ਇਹਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਮਹਾਰਾਜ ਕਹਿੰਦੇ ਵੀ ਪਰਮਾਤਮਾ ਨੇ ਆਪਣੀ ਹੱਥ ਦੀ ਤਲੀ ਤੇ ਰੱਖਿਆ ਹੈ ਸਾਰਾ ਕੁਝ, ਤੇ ਸਾਡੀ ਉਡੀਕ ਕਰਦਾ ਪਿਆ ਜੀ। ਪਰਮਾਤਮਾ ਨੇ ਸਾਰਾ ਕੁਝ ਆਪਣੀ ਹੱਥ ਦੀ ਤਲੀ ਤੇ ਰੱਖਿਆ ਹੈ ਤੇ ਸਾਡੀ ਉਡੀਕ ਕਰਦਾ ਪਿਆ ਏ। ਮੇਰਾ ਸਿੱਖ ਬੱਚਾ ਆ ਕੇ ਮੇਰੇ ਤੋਂ ਮੰਗੇ, ਅਰਦਾਸ ਕਰੇ, ਨਾਮ ਜਪੇ, ਬਾਣੀ ਪੜੇ, ਮੈਂ ਦਾਤਾਂ ਉਹਦੀ ਝੋਲੀ ਚ ਪਾਵਾਂ, ਦੇਣ ਲੱਗਿਆਂ ਕਿਤੇ ਦੇਰੀ ਨਾ ਹੋ ਜਾਏ। ਸਭ ਨਿਧਾਨ ਪੜੋ, ਕਿਰਪਾ ਕਰੋ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਰ ਦਾ ਅਰਥ ਹੁੰਦਾ ਹੈ ਹੱਥ, ਤਲ ਦਾ ਅਰਥ ਹੈ ਹੱਥ ਦੀ ਤਲੀ। ਪਰਮਾਤਮਾ ਨੇ ਸਾਰੀਆਂ ਹੀ ਦਾਤਾਂ ਹੱਥ ਦੀ ਤਲੀ ਤੇ ਰੱਖੀਆਂ ਨੇ, ਕਿੰਨਾ ਵਾਸਤੇ, ਜੇ ਨਾਮ ਜਪਣ ਵਾਲਾ ਮੇਰੀ ਬੰਦਗੀ ਕਰੇ, ਬਾਣੀ ਪੜੇ, ਤੇ ਉਹਨੂੰ ਦਾਤ ਮਿਲਣ ਵਿੱਚ ਕਿਤੇ ਦੇਰੀ ਨਾ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਬੜੀ ਕਿਰਪਾ ਕੀਤੀ। ਸਤਿਗੁਰ ਕਹਿੰਦੇ ਜਦੋਂ ਗੁਰਮੁਖਾਂ ਦੇ ਕੋਲ ਬੈਠੀਦਾ ਹੈ, ਨਾਮ ਜਪੀਦਾ ਹੈ, ਗੁਰੂ ਦੀ ਹਾਜ਼ਰੀ ਭਰੀ ਦੀ ਹੈ, ਗੁਰੂ ਦੀ ਹਾਜ਼ਰੀ ਭਰਦਿਆਂ, ਗੁਰੂ ਦੇ ਚਰਨ ਪਰਸਦਿਆਂ ਇੱਕ ਕਿਰਪਾ ਹੁੰਦੀ ਹੈ, ਆਸਾਂ ਜਿਹੜੀਆਂ ਨੇ ਨਾ ਉਹ ਪੂਰੀਆਂ ਹੋ ਜਾਂਦੀਆਂ ਨੇ, ਅੰਦਰ ਦੀਆਂ ਇੱਛਾ ਜਿਹੜੀਆਂ ਨੇ ਉਹ ਤ੍ਰਿਪਤ ਹੋ ਜਾਂਦੀਆਂ ਹਨ।
ਤੈ ਬਿਨਸੇ ਤਿਹੋ ਲੋਕ ਕੇ ਪਾਏ ਸੁਖ ਥਾਨ।
ਤੇ ਮਹਾਰਾਜ ਫਿਰ ਅੱਗੇ ਕਹਿੰਦੇ ਨੇ ਭੈ ਬਿਨਸੇ, ਭੈ ਇੱਕ ਤਰ੍ਹਾਂ ਦਾ ਥੋੜਾ ਜਿਹਾ, ਬੰਦੇ ਨੂੰ ਕਈ ਤਰ੍ਹਾਂ ਦੇ ਭੈ ਲੱਗੇ ਹੋਏ ਨੇ ਵੀ ਕੀਤਾ ਕਰਾਇਆ। ਅੱਜ ਕੱਲ ਮੀਡੀਏ ਦਾ ਯੁੱਗ ਹੈ, ਬੜੀ ਸਮੱਸਿਆ ਬਣੀ ਪਈ ਹੈ, ਬੱਚੇ ਦਾ ਕੋਈ ਵਿਦੇਸ਼ ਵੀਜ਼ਾ ਨਾ ਲੱਗੇ, ਨੌਕਰੀ ਨਾ ਮਿਲੇ, ਘਰ ਚ ਬਿਮਾਰੀ ਨਾ ਜਾਵੇ, ਪੈਸਾ ਨਾ ਆਵੇ ਕਿਸੇ ਪਾਸਿਓਂ, ਕੋਈ ਨੁਕਸਾਨ ਹੋ ਜਾਏ, ਤੇ ਥਾਂ ਥਾਂ ਤੇ ਕੱਚਿਆਂ ਪਿੱਲਿਆਂ ਦੀਆਂ ਪਖੰਡੀਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਜਦੋਂ ਲੋਕ ਉੱਥੇ ਜਾਂਦੇ ਨੇ ਨਾ, ਫਿਰ ਉਹ ਬੜੇ ਵਹਿਮ ਪਾਉਂਦੇ ਨੇ, ਉਹ ਕਹਿਣਗੇ ਵੀ ਕਿਸੇ ਨੇ ਕੀਤਾ ਕਰਾਇਆ ਹੈ, ਤੁਹਾਡਾ ਇਹ ਕੰਮ ਵਧੇ ਹੋਏ ਨੇ, ਰੋਕੇ ਹੋਏ ਨੇ, ਤੇ ਨਾਲ ਤੁਰਨ ਲੱਗਿਆਂ ਹੌਲੀ ਜੀ ਉਹ ਕੰਨ ਚ ਇਹ ਕਹਿ ਦੇਣਗੇ ਵੀ ਤੁਹਾਡੇ ਘਰੋਂ ਹੀ ਕਿਸੇ ਨੇ ਕੀਤਾ ਹੋਇਆ। ਕਮਾਲ ਦੀ ਗੱਲ ਹੈ, ਨਾਲੇ ਤਾਂ ਵਹਿਮ ਪਾ ਦਿੱਤਾ, ਗੁਰੂ ਦੇ ਰਾਹ ਤੋਂ ਤੋੜ ਦਿੱਤਾ, ਤੇ ਨਾਲੇ ਭਰਾ ਨਾਲ ਹੀ ਵੈਰ ਤੇ ਵਿਰੋਧ ਸ਼ਰੀਕਾ ਪੈਦਾ ਕਰ ਦਿੱਤਾ ਵੀ ਤੁਹਾਡੇ ਘਰ ਚੋਂ ਹੀ ਕਿਸੇ ਨੇ ਸਾਰਾ ਕੀਤਾ ਕਰਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਨੂੰ ਆਹ ਭੈ ਜਿਹੜੇ ਨੇ ਨਾ, ਇਹ ਰੱਬੀ ਰਾਹ ਤੇ ਤੁਰਨ ਨਹੀਂ ਦੇ ਰਹੇ। ਅੱਜ ਦੀ ਹਾਲਤ ਇਹ ਹੈ, ਤੁਹਾਡੇ ਵਾਂਗ ਭਾਗਾਂ ਵਾਲੇ ਨੇ, ਵਿਰਲਿਆਂ ਨੂੰ ਛੱਡ ਕੇ ਬਹੁਤਾਤ ਤੁਸੀਂ ਦੇਖੋਗੇ, ਕੋਈ ਰੁੱਖਾਂ ਦੀ ਪੂਜਾ ਕਰਦਾ ਫਿਰਦਾ ਏ, ਕੋਈ ਪਸ਼ੂਆਂ ਦੀ ਪੂਜਾ ਕਰਦਾ ਫਿਰਦਾ ਏ, ਕੋਈ ਬੰਦਿਆਂ ਦੀਆਂ ਹਾਜ਼ਰੀਆਂ ਭਰਦਾ ਫਿਰਦਾ ਏ। ਗੁਰਸਿੱਖ ਆਪਣੇ ਗੁਰੂ ਦੇ ਜਦੋਂ ਗੁਣ ਗਾਉਂਦਾ ਏ ਨਾ, ਉਹਦੇ ਜੀਵਨ ਚੋਂ ਸਾਰੇ ਭੈ ਖਤਮ ਹੋ ਜਾਂਦੇ ਨੇ। ਭੈ ਬਿਨਸੇ ਤੇ ਉਹ ਲੋਕ ਕੇ ਪਾਏ ਸੁਖ ਥਾਨ, ਤਿੰਨਾਂ ਲੋਕਾਂ ਦੇ ਜਿਹੜੇ ਭੈ ਨੇ ਨਾ, ਉਹ ਸਾਰੇ ਖਤਮ ਹੋ ਜਾਂਦੇ ਨੇ। ਭੂਤ ਪ੍ਰੇਤ ਇਤ ਆਦਿਕ ਜਿੰਨੇ ਭੈ ਨੇ, ਡਰ ਨੇ, ਸਾਰੇ ਚੁੱਕੇ ਗਏ। ਪਾਏ ਸੁਖ ਥਾਨ, ਕਿਹੜਾ ਸੁਖੀ ਥਾਨ ਹੈ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਅੰਦਰ ਬੋਲ ਕੇ, ਥਾਨ ਸੁਹਾਵਾ ਪਵਿੱਤ ਹੈ, ਸੋਈ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ, ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਆਹ ਜਿਹੜੀ ਸਤ ਸੰਗਤ ਹੈ ਨਾ, ਗੁਰੂ ਦੀ ਹਾਜ਼ਰੀ ਹੈ, ਇਹ ਇੰਨਾ ਨਿਰਭੈ ਤੇ ਨਿਧੜਕ ਸਾਨੂੰ ਦਿੰਦੀ ਹੈ ਗੁਣ। ਗੁਰੂ ਦੀ ਸੰਗਤ ਚੋਂ ਨਾਮ ਜਪ ਕੇ ਇਹ ਦਾਤ ਸੁਭਾਅ ਮਿਲਦਾ ਹੈ, ਮੌਤ ਦਾ ਵੀ ਡਰ ਜੀਵਨ ਅੰਦਰੋਂ ਚਲਿਆ ਜਾਂਦਾ ਹੈ। ਸਾਧ ਸੰਗਤ ਸਭ ਤੋਂ ਉੱਚਾ ਸੁੱਚਾ ਸਥਾਨ ਹੈ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ। ਅਗਲਾ ਬੋਲ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਪਦਵੀ ਪ੍ਰਾਪਤ ਹੁੰਦੀ ਹੈ ਕਿੰਨਾ ਨੂੰ ਹੁੰਦੀ ਹੈ, ਜਿਹੜੇ ਸਤ ਸੰਗਤ ਵਿੱਚ ਬੈਠਣ ਦਾ ਆਪਣਾ ਪਿਆਰ, ਆਪਣਾ ਸ਼ੌਂਕ ਪੈਦਾ ਕਰ ਲੈਂਦੇ ਨੇ। ਗੁਰ ਪ੍ਰਸਾਦ ਪਰਮ ਪਦ ਪਾਇਆ, ਤੇ ਅੱਗੇ ਆਪਾਂ ਪੜ੍ਹਦੇ ਹਾਂ ਸੂਕੇ ਕਾਸ ਟਰਿਆ, ਮੇਰਾ ਜੀਵਨ ਜਿਹੜਾ ਵਿਕਾਰਾਂ ਵਿੱਚ ਸੁੱਕੀ ਲੱਕੜ ਵਰਗਾ ਹੋ ਗਿਆ ਸੀ, ਸਤਿਗੁਰੂ ਤੁਸਾਂ ਤਰਸ ਕੀਤਾ, ਮੇਰੇ ਜੀਵਨ ਨੂੰ ਗੁਣਾਂ ਦੇ ਨਾਲ ਹਰਿਆ ਭਰਿਆ ਕਰ ਦਿੱਤਾ। ਹਜ਼ੂਰ ਨੇ ਬੋਲ ਕੇ ਸਾਰੇ ਡਰ ਭਏ ਜੀਵਨ ਅੰਦਰ ਚਲੇ ਗਏ, ਤਿੰਨਾਂ ਲੋਕਾਂ ਦੇ ਡਰ ਚਲੇ ਗਏ। ਸੱਚਾ ਥਾਨ ਗੁਰੂ ਦੀ ਸਤ ਸੰਗਤ ਵਿੱਚ ਬੈਠਣ ਦਾ ਮਨ ਜਿਹੜਾ ਹੈ ਉਹ ਆਦੀ ਹੋ ਗਿਆ ਹੈ।
ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ,
ਤੇ ਗੁਰੂ ਨੇ ਇੱਕ ਦਇਆ ਕੀਤੀ ਗੁਰੂ ਸਵਾਰਿਓ। ਗੁਰੂ ਜਦੋਂ ਦਇਆਵਾਨ ਹੁੰਦਾ ਹੈ ਨਾ, ਮਿਹਰਵਾਨ ਮਿਹਰਵਾਨ, ਜਦੋਂ ਗੁਰੂ ਮਿਹਰ ਦੇ ਘਰ ਵਿੱਚ ਆਉਂਦਾ ਹੈ ਤੇ ਗੁਰੂ ਫਿਰ ਸਾਡੇ ਜੀਵਨ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਜਿਹੜਾ ਨਾਮ ਹੈ ਨਾ, ਇਹਦੀ ਬੜੀ ਮਹਿਮਾ ਹੈ ਬਾਣੀ ਵਿੱਚ। ਗੁਰੂ ਨਾਨਕ ਸਾਹਿਬ ਪਿਤਾ ਜੀ ਦਾ ਪਾਵਣ ਬੋਲ ਹੈ, ਮਹਾਰਾਜ ਕਹਿੰਦੇ ਵੀ ਸਾਡਾ ਜਿਹੜਾ ਸਰੀਰ ਹੈ ਨਾ, ਇਹ ਵਿਕਾਰਾਂ ਦੇ ਵਿੱਚ ਲਿਬੜਿਆ ਪਿਆ ਹੈ, ਔਰ ਉੱਤੋਂ ਵੱਡੀ ਸਮੱਸਿਆ ਇਹ ਹੈ ਵੀ ਲੋਭ ਦੇ ਲੱਭ ਦੇ ਜਿਹੜੇ ਚਸਕੇ ਨੇ ਨਾ, ਸਵਾਦ ਫੁਰਨੇ, ਉਹ ਬਾਣੀ ਵਿੱਚ ਪਾਠ ਵਿੱਚ ਮਨ ਨਹੀਂ ਲੱਗਣ ਦਿੰਦੇ, ਗੁਰੂ ਦੇ ਕੋਲ ਬੈਠਣ ਨਹੀਂ ਦਿੰਦੇ। ਤੇ ਹਜ਼ੂਰ ਆਖਿਆ, ਕਹਿਣ ਲੱਗੇ, ਹੇ ਅਕਾਲ ਪੁਰਖ ਗੁਰੂ, ਇਹੋ ਜਿਹਾ ਸਰੀਰ ਨੂੰ ਅਸੀਂ ਗੁਨਾਹਾਂ ਦਾ, ਵਿਕਾਰਾਂ ਦਾ, ਚਸਕਿਆਂ ਦਾ ਚੋਲਾ ਪਾ ਕੇ ਤੁਰੇ ਫਿਰਦੇ ਹਾਂ, ਤੇਰੇ ਦਰ ਤੇ ਪ੍ਰਵਾਨ ਕਿਵੇਂ ਹੋਵਾਂਗੇ। ਪਰ ਗੁਰੂ ਨੇ ਇੱਕ ਕਿਰਪਾ ਕੀਤੀ, ਆਪਣੇ ਕੋਲੋਂ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਜਦੋਂ ਨਾਮ ਜੀਵਨ ਵਿੱਚ ਆ ਜਾਂਦਾ ਹੈ ਨਾ, ਤੇ ਗੁਰੂ ਸਵਾਰੇ ਉਹ ਨਾਮ ਦਾ ਚੋਲਾ ਜੀਵਨ ਚ ਆ ਜਾਏ ਤੇ ਇਹ ਕਦੇ ਲਹਿੰਦਾ ਨਹੀਂ ਹੈ। ਦੋ ਰੰਗਾਂ ਦਾ ਫਿਰ ਜ਼ਿਕਰ ਹਜ਼ੂਰ ਕਰਦੇ ਨੇ, ਇੱਕ ਰੰਗ ਕੁਸੁੰਬੇ ਦਾ, ਜਿਹੜਾ ਕੱਚੇ ਰੰਗ ਹੁੰਦਾ ਹੈ, ਕੱਚੇ ਰੰਗ ਨੂੰ ਕੁਸੁੰਬੇ ਦੇ ਨਾਲ ਤੁਲਨਾ ਦਿੱਤੀ ਹੈ ਵੀ ਪਾਣੀ ਮਾਰਿਆਂ ਝਾੜਿਆਂ ਲਹਿ ਜਾਂਦਾ ਹੈ, ਪਰ ਜਿਹੜਾ ਮਜੀਠ ਦਾ ਰੰਗ ਹੈ ਨਾ, ਨਾਮ ਦਾ ਰੰਗ, ਉਹ ਕਦੇ ਜਾਂਦਾ ਨਹੀਂ ਹੁੰਦਾ। ਪਾਵਣ ਬੋਲ ਆਪਾਂ ਪੜ੍ਹਦੇ ਹਾਂ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਅੱਗੇ ਫਿਰ ਨਾਮ ਜਪਣ ਵਾਲਿਆਂ ਦੀ ਗੱਲ ਕਰਦੇ ਨੇ, ਸਦ ਕੁਰਬਾਨੇ ਜਾਊਂ ਤਿਨਾ ਕਿਹੋ, ਸਦ ਕੁਰਬਾਨੇ ਜਾਊਂ, ਸਦ ਕੁਰਬਾਨੇ ਜਾਊਂ ਤਿਨਾ ਕਿਹੋ, ਸਦ ਕੁਰਬਾਨੇ ਜਾਊਂ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੇ ਜਾਊਂ ਮਿਹਰਬਾਨਾ, ਹਉ ਕੁਰਬਾਨੇ ਜਾਊਂ, ਹਉ ਕੁਰਬਾਨੇ ਜਿਨ੍ਹਾਂ ਜਾਊਂ ਤਿੰਨਾਂ ਕੇ, ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿੰਨਾਂ ਕੇ, ਹਉ ਸਦ ਕੁਰਬਾਨੇ ਜਾਊਂ। ਮਹਾਰਾਜ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਨਾਮ ਜਪਦੇ ਨੇ, ਗੁਰੂ ਤੇਰੀ ਸੰਗਤ ਵਿੱਚ ਬੈਠਦੇ ਨੇ, ਮੈਂ ਉਹਨਾਂ ਤੋਂ ਸਦਕੇ ਕੁਰਬਾਨ ਬਲਹਾਰ ਜਾਂਦਾ ਹਾਂ। ਫਿਰ ਮਹਾਰਾਜ ਨੇ ਕਿਹਾ, ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾਂ ਸਾਹਿਬ, ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ। ਕੰਤ ਤਿਨਾ ਕੇ ਪਾਸ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਚੋਲੇ ਸਰੀਰ ਮਨ ਨਾਮ ਵਿੱਚ ਰੰਗੇ ਗਏ ਨੇ ਨਾ, ਮੈਂ ਉਹਨਾਂ ਦੀ ਨੇੜਤਾ, ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰ ਰਹੇ ਨੇ, ਵਾਹਿਗੁਰੂ ਨੇ, ਗੁਰੂ ਨੇ ਦਇਆ ਕੀਤੀ ਤੇ ਮੇਰੇ ਜੀਵਨ ਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਮਰੱਥ ਗੁਰੂ ਨੇ ਮਿਹਰ ਕਰਕੇ ਬਖਸ਼ਿਸ਼ ਕਰ ਦਿੱਤਾ। ਗੁਰੂ ਰਾਮਦਾਸ ਮਹਾਰਾਜ ਬੜੇ ਸਮਰੱਥ ਨੇ ਪਿਆਰਿਓ, ਤੁਸੀਂ ਇੱਥੇ ਆ ਕੇ ਜੋ ਮੰਗਦੇ ਹੋ ਨਾ, ਤੁਹਾਨੂੰ ਉਹੀ ਮਿਲਦਾ ਹੈ। ਦੁੱਧ ਮਿਲਦਾ ਹੈ, ਪੁੱਤ ਮਿਲਦਾ ਹੈ, ਦਾਤਾਂ ਮਿਲਦੀਆਂ ਨੇ, ਦੁਨੀਆਂ ਦਾ ਧਨ ਪਦਾਰਥ, ਤੰਦਰੁਸਤੀ ਮਿਲਦੀ ਹੈ। ਔਰ ਭਾਵਨਾ ਵਾਲੇ ਗੁਰਸਿੱਖ ਜਦੋਂ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਨਿਤ ਨੇਮ ਮੰਗਦੇ ਨੇ, ਗੁਰਸਿੱਖੀ ਮੰਗਦੇ ਨੇ ਨਾ, ਉਦੋਂ ਸਤਿਗੁਰੂ ਉਹਨਾਂ ਨੂੰ ਬਾਣੀ ਬਾਣੀ ਦੀ ਗੁਰਸਿੱਖੀ ਦੀ ਦਾਤ ਵੀ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਨੇ ਪਾਵਣ ਬਾਣੀ ਅੰਦਰ ਸਾਨੂੰ ਇਹ ਬੋਲ ਕਹਿ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਰਾਮਦਾਸ ਜਦੋਂ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਨਾ, ਉਦੋਂ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਬਖਸ਼ਿਸ਼ ਕਰਦੇ ਨੇ। ਗੁਰੂ ਨੇ ਦਇਆ ਕੀਤੀ ਮੇਰੇ ਜੀਵਨ ਅੰਦਰ, ਨਾਮ ਟਿਕਾ ਦਿੱਤਾ।
ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ।
ਟੇਕ ਕਹਿੰਦੇ ਨੇ ਸਾਧ ਸਿੰਘ ਜੀ ਆਸਰੇ ਨੂੰ, ਆਧਾਰ। ਆਧਾਰ ਦਾ ਅਰਥ ਆਸਰਾ ਹੈ, ਟੇਕ ਦਾ ਅਰਥ ਹੈ ਓਟ ਲੈਣੀ। ਕਹਿੰਦੇ ਨਾਨਕ ਦੀ ਟੇਕ, ਨਾਨਕ ਦੀ ਓਟ ਪਰਮਾਤਮਾ ਹੈ, ਤੇ ਸਾਡਾ ਜਿਹੜਾ ਆਸਰਾ ਹੈ ਉਹ ਵੀ ਪਰਮਾਤਮਾ ਹੈ।
ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ।
ਤੇ ਗੁਰੂ ਇੰਨਾ ਮਹਾਨ ਹੈ, ਪਰਮਾਤਮਾ ਸਾਰਾ ਕੁਝ ਕਰਨ ਕਾਰਨ ਵਾਲਾ ਹੈ, ਸਮਰੱਥ ਹੈ। ਤੇ ਕਹਿਣ ਲੱਗੇ ਗੁਰੂ ਪਰਮਾਤਮਾ ਅਗਮ ਹੈ, ਪਹੁੰਚ ਤੋਂ ਪਰਾਂ ਹੈ ਤੇ ਅਪਾਰ ਹੈ। ਉਹਦਾ ਪਾਰਾਵਾਰ ਵੀ ਕੋਈ ਨਹੀਂ, ਉਹਦੇ ਤੱਕ ਪਹੁੰਚ ਵੀ ਨਹੀਂ ਹੋ ਸਕਦੀ। ਤੇ ਪਰਮਾਤਮਾ ਤੱਕ ਪਹੁੰਚ ਕੌਣ ਰੱਖਦਾ ਹੈ? ਸਿਰਫ ਗੁਰੂ ਪਰਮਾਤਮਾ ਤੱਕ ਪਹੁੰਚ ਰੱਖਦਾ ਹੈ। ਮਹਾਰਾਜ ਨੇ ਬੋਲ ਕੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ। ਗੁਰੂ ਵਿਚੋਲਾ ਹੈ। ਜਿਵੇਂ ਧੀ ਪੁੱਤਰ ਦਾ ਕਾਰਜ ਕਰਨਾ ਹੋਵੇ ਨਾ, ਦੁਨੀਆਂ ਚ ਵਿਚੋਲੇ ਦੀ ਲੋੜ ਪੈਂਦੀ। ਕਾਰੋਬਾਰ ਕਰਨਾ ਹੈ, ਕਿਸੇ ਤੋਂ ਮਹੀਨੇ ਲਾ ਕੇ ਸਿੱਖਣਾ ਪਏਗਾ। ਦੁਨੀਆਂ ਅੰਦਰ ਤੁਹਾਨੂੰ ਪਦਾਰਥ ਕਮਾਉਣ ਲਈ, ਕਾਰੋਬਾਰ ਕਰਨ ਲਈ ਔਰ ਦੁਨੀਆਂਦਾਰੀ ਸਾਂਝਾਂ ਬਣਾਉਣ ਲਈ ਵਿਚੋਲੇ ਮਿਲਣਗੇ, ਪਰ ਜੇ ਰੱਬੀ ਦਰਗਾਹ ਅੰਦਰ ਥਾਂ ਲੈਣਾ ਹੈ ਨਾ, ਪਰਮਾਤਮਾ ਦੇ ਚਰਨਾਂ ਚ ਥਾਂ ਲੈਣਾ ਹੈ ਤੇ ਗੁਰੂ ਦਾ ਪੱਲਾ ਕੇ ਫੜਨਾ ਪਏਗਾ। ਹਰ ਦਰਗਾਹ ਕਾ ਬਸੀਟ, ਬਸੀਟ ਕਹਿੰਦੇ ਨੇ ਵਿਚੋਲੇ ਨੂੰ। ਗੁਰੂ ਉਹ ਤਾਕਤ ਹੈ ਜਿਹਦੀ ਦਰਗਾਹ ਦੇ ਵਿੱਚ ਚੱਲਦੀ ਥਾਂ ਹੈ। ਮਹਾਰਾਜ ਨੇ ਗੁਰੂ ਦੀ ਵਡਿਆਈ ਇਸ ਪਾਵਨ ਬਚਨ ਅੰਦਰ ਕੀਤੀ ਹੈ, ਰੱਬੀ ਮਿਲਾਪ ਦੀ ਖੁਸ਼ੀ ਜ਼ਾਹਰ ਕੀਤੀ ਹੈ। ਆਓ ਸਾਧ ਸੰਗਤ, ਜੋ ਲੜੀਵਾਰ ਪਾਵਨ ਬਾਣੀ ਦੀ ਵਿਆਖਿਆ ਚੱਲ ਰਹੀ ਹੈ, ਉਹਦੇ ਕੁਝ ਕੁ ਬੰਦਾਂ ਦੀ ਆਪਾਂ ਸਾਂਝ ਪਿਆਰ ਨਾਲ ਬੈਠ ਕੇ ਵਿਚਾਰ ਸਰਵਣ ਕਰੀਏ ਜੀ।
ਕਾਚੇ ਸੌਂਦੀ ਟੋਟਾ ਆਵੇ।
ਮਹਾਰਾਜ ਕਹਿੰਦੇ ਨੇ ਵੀ ਕਾਚੇ ਸੌਦੀ ਟੋਟਾ ਆਵੇ। ਦੋ ਤਰ੍ਹਾਂ ਦੇ ਸੌਦੇ ਨੇ ਸੰਸਾਰ ਦੇ ਅੰਦਰ, ਇੱਕ ਹੈ ਕੱਚ ਦਾ ਵਪਾਰ, ਇੱਕ ਹੈ ਸੱਚ ਦਾ ਵਪਾਰ। ਜਿਹੜੀ ਕੇਵਲ ਪਦਾਰਥਾਂ ਦੀ ਦੌੜ ਹੈ ਨਾ, ਕੇਵਲ ਪਰਮਾਰਥ ਨੂੰ ਛੱਡ ਕੇ ਪਦਾਰਥਾਂ ਦੀ ਭੁੱਖ ਮਨ ਵਿੱਚ ਰੱਖਣੀ ਹੈ, ਇਹ ਕੱਚਾ ਧਨ ਸਦਾ ਕੋਲ ਨਹੀਂ ਰਹਿੰਦਾ। ਕਾਚਾ ਧਨ ਸੰਚੇ ਮੂਰਖ ਗਵਾਰ। ਮੂਰਖ ਕਿਹਾ ਮਹਾਰਾਜ ਨੇ ਵੀ ਰਹਿਣਾ ਤੇ ਨਹੀਂ, ਪਰ ਉਹਦੇ ਮਗਰ ਭੱਜਾ ਫਿਰਦਾ ਹੈ। ਪਰ ਇੱਕ ਸੱਚਾ ਧਨ ਹੈ, ਉਹ ਸੱਚ ਦਾ ਧਨ, ਨਾਮ ਦਾ ਧਨ ਹੈ। ਮਹਾਰਾਜ ਕਹਿੰਦੇ ਜਿਹੜਾ ਕੱਚੇ ਧਨ ਦਾ ਹੀ ਕੇਵਲ ਵਪਾਰੀ ਹੈ ਨਾ, ਉਹਨੂੰ ਤੋਟਾ ਆਵੇਗਾ, ਭਾਵ ਉਹਨੂੰ ਥੋੜ ਜਿਹੜੀ ਹੈ ਉਹ ਬਣੀ ਰਹੇਗੀ।
ਗੁਰਮੁਖ ਵਣਜ ਕਰੇ ਪ੍ਰਭ ਭਾਵੈ।
ਦੂਸਰੀ ਪੰਕਤੀ ਵਿੱਚ ਸਤਿਗੁਰ ਕਹਿ ਰਹੇ ਨੇ ਜਿਹੜਾ ਗੁਰਮੁਖ, ਗੁਰਮੁਖ ਦਾ ਅਰਥ ਹੈ ਗੁਰੂ ਦੇ ਰਸਤੇ ਤੇ ਚੱਲਣ ਵਾਲਾ, ਗੁਰੂ ਵੱਲ ਨੂੰ ਜਿਹਦਾ ਮੁੱਖ ਹੈ। ਹਜ਼ੂਰ ਕਹਿਣ ਲੱਗੇ ਗੁਰਮੁਖ ਜਦੋਂ ਵਣਜ ਕਰਦਾ ਹੈ ਨਾ ਪਰਮਾਤਮਾ ਦੇ ਨਾਮ ਦਾ, ਤੇ ਫਿਰ ਉਹ ਪਰਮਾਤਮਾ ਦੇ ਭਾਣੇ ਦੇ ਵਿੱਚ ਚੱਲਦਾ ਹੈ, ਉਹਨੂੰ ਕਦੇ ਇਸ ਵਣਜ ਵਿੱਚ ਘਾਟਾ ਵੀ ਨਹੀਂ ਪੈਂਦਾ।
ਪੂੰਜੀ ਸਾਬਤ ਰਾਸ ਸਲਾਮਤ।
ਜਿਹੜੀ ਫਿਰ ਨਾਮ ਦੀ ਪੂੰਜੀ ਹੈ, ਇਹ ਸਦਾ ਕੋਲ ਰਹਿੰਦੀ ਹੈ, ਇਹ ਕਦੇ ਖਤਮ ਨਹੀਂ ਹੁੰਦੀ ਨਾਮ ਦੀ ਪੂੰਜੀ। ਰਾਸ ਸਲਾਮਤ ਰਹਿ, ਰਾਸ ਵੀ ਨਾਮ ਦੀ ਕਮਾਈ ਤੋਂ ਬਣਿਆ ਸ਼ਬਦ ਹੈ। ਰਾਹ ਦੀ ਪੂੰਜੀ ਰਹਿ, ਰਾਸ ਰਸਤੇ ਦੀ ਪੂੰਜੀ ਜਿਹੜੀ ਵਰਤਣੀ ਹੈ ਜੀਵ ਨੇ। ਮਹਾਰਾਜ ਦਾ ਬੋਲ ਆਪਾਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨਾਮ ਧਨ ਰਾਸ ਪੂੰਜੀ ਜਿਨ੍ਹਾਂ ਦੇ ਕੋਲ ਹੋਵੇ ਨਾ, ਚੇਤੇ ਰੱਖਿਓ, ਇਹ ਨਾਮ ਦਾ ਧਨ ਸ਼ਬਦ ਦੀ ਕਮਾਈ ਨਾ ਚੋਰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਇਹਨੂੰ ਡੁਬੋ ਸਕਦਾ ਹੈ। ਸਿਮਰੂ ਸਿਮਰ ਸਿਮਰ ਸੁਖ ਪਾਵੂ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਮੇਰੇ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਜਿਹੜੀ ਸੱਚ ਦੀ ਸ਼ਬਦ ਦੀ ਕਮਾਈ ਦੀ ਪੂੰਜੀ ਹੈ ਉਹ ਸਦਾ ਸਲਾਮਤ ਰਹਿੰਦੀ ਹੈ, ਤੇ ਜਮਾਂ ਦੀ ਫਾਈ ਜਿਹੜੀ ਉਹ ਜੀਵਨ ਵਿੱਚੋਂ ਚਲੀ ਜਾਂਦੀ ਹੈ।
ਚੂਕਾ ਜਮ ਕਾ ਫਾਹਾ ਹੈ।
ਜਮਾਂ ਦਾ ਫਾਹਾ ਡਰ ਜਿਹੜਾ ਹੈ ਉਹ ਸ਼ਬਦ ਦੀ ਕਮਾਈ ਨੇ ਜੀਵਨ ਵਿੱਚੋਂ ਗਵਾ ਦਿੱਤਾ ਹੈ।
ਸਭ ਕੋ ਬੋਲੇ ਆਪਣ ਭਾਣਾ।
ਜਿਹਨੂੰ ਵੀ ਤੁਸੀਂ ਦੇਖੋਗੇ ਉਹ ਸਵਾਰਥ ਲਈ ਬੋਲਦਾ ਹੈ, ਆਪਣੀ ਲੋੜ ਮੁਤਾਬਕ ਹੀ ਤੁਹਾਨੂੰ ਹੁੰਗਾਰਾ ਭਰੇਗਾ। ਤੁਸੀਂ ਬੰਦਿਆਂ ਨੂੰ ਵੇਖੋ, ਵਰਤੋ, ਬੰਦੇ ਆਪਣੇ ਮਤਲਬ ਦੇ ਅਨੁਸਾਰ ਤੁਹਾਡੇ ਨਾਲ ਨੇੜਤਾ ਬਣਾਉਂਦੇ ਨੇ, ਵੀ ਜਿੱਥੇ ਉਹਨਾਂ ਦਾ ਸੂਤਰ ਆਉਂਦਾ ਹੈ ਨਾ, ਜਿੰਨਾ ਕੁ ਉਹਨਾਂ ਨੂੰ ਮਤਲਬ ਹੈ ਉਹਨਾਂ ਕੁ ਤੁਹਾਡੇ ਨਾਲ ਹੁੰਗਾਰਾ ਭਰਦੇ ਨੇ, ਗੱਲ ਤੁਹਾਡੀ ਸੁਣਦੇ ਨੇ, ਬੋਲਦੇ ਨੇ। ਜੇ ਉਹਨਾਂ ਨੂੰ ਤੁਹਾਡੇ ਤੋਂ ਮਤਲਬ ਨਹੀਂ ਤਾਂ ਉਹ ਤੁਹਾਡੀ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ ਹੈ। ਬਾਣੀ 'ਚ ਇਸੇ ਨੂੰ ਕਿਹਾ ਵੀ ਜਿਹੜਾ ਮਾਇਆਧਾਰੀ ਬੰਦਾ ਹੈ ਨਾ, ਮਾਇਆਧਾਰੀ ਸਾਧ ਸੰਗਤ ਦੀ ਕੋਈ ਵਿਸ਼ੇਸ਼ ਸ਼੍ਰੇਣੀ ਨਹੀਂ ਹੈ, ਇੱਕ ਸੁਭਾਅ ਬਿਰਤੀ ਹੈ। ਗੁਰਸਿੱਖ ਕਿਰਪਾਧਾਰੀ ਹੁੰਦਾ ਹੈ, ਗੁਰੂ ਦੀ ਬਖਸ਼ਿਸ਼ਧਾਰੀ ਹੁੰਦਾ ਹੈ। ਤੇ ਜਿਹਦੇ ਅੰਦਰ ਕੇਵਲ ਮਾਇਆ ਦੀ ਭੁੱਖ ਹੈ ਉਹ ਬੰਦਾ ਮਾਇਆਧਾਰੀ ਸੋਚ ਵਾਲਾ ਪਤਾ ਕੀ ਕਰਦਾ ਹੈ, ਉਹਨੂੰ ਮਹਾਰਾਜ ਨੇ ਅੰਨਾ ਬੋਲਾ ਕਿਹਾ। ਅੰਨਾ ਹੁਣ ਇਹ ਨਹੀਂ ਵੀ ਉਹਦੇ ਕੋਲ ਅੱਖਾਂ ਨਹੀਂ ਹੈਗੀਆਂ, ਬੋਲਾ ਇਹ ਨਹੀਂ ਵੀ ਉਹਦੇ ਕੋਲ ਕੰਨ ਨਹੀਂ ਹੈਗੇ। ਗੱਲ ਸਤਿਗੁਰ ਨੇ ਇਹ ਕਹੀ ਹੈ ਵੀ ਜੇ ਉਹਨੂੰ ਲੋੜ ਹੈ ਤੇ ਉਹ ਵੇਖੇਗਾ, ਨਹੀਂ ਤਾਂ ਤੁਹਾਡੇ ਲਾਗੇ ਖੜਾ ਵੀ ਤੁਹਾਨੂੰ ਵੇਖੇਗਾ ਨਹੀਂ। ਇੱਦਾਂ ਹੀ ਹੁੰਦਾ ਹੈ ਨਾ, ਜੇ ਉਹਨੂੰ ਲੋੜ ਹੈ ਤੇ ਤੁਹਾਡੀ ਗੱਲ ਸੁਣੇਗਾ, ਜੇ ਉਹਨੂੰ ਮਤਲਬ ਨਹੀਂ, ਲੋੜ ਨਹੀਂ ਤੁਸੀਂ ਉਹਦੇ ਮਤਲਬ ਦੇ ਨਹੀਂ, ਤਾਂ ਉਹ ਤੁਹਾਡੀ ਗੱਲ ਵੀ ਨਹੀਂ ਸੁਣੇਗਾ। ਸਤਿਗੁਰ ਦਾ ਬਚਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਪਚੋਲਾ। ਇਹ ਪਾਹ ਜਿਨ੍ਹਾਂ ਦੇ ਅੰਦਰ ਮਾਇਆ ਦੀ ਹੈ ਨਾ, ਉਹਨਾਂ ਦੀ ਤਸਵੀਰ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਮਨਮੁਖ ਬੰਦਾ ਲੋਕ ਕੇਵਲ ਆਪਣੇ ਮਤਲਬ ਲਈ, ਸਵਾਰਥ ਲਈ ਬੋਲਦੇ ਹਨ।
ਮਨਮੁਖ ਦੂਜਾ ਬੋਲ ਨਾ ਜਾਣਾ।
ਮਨਮੁਖ ਬੰਦਾ ਜਿਹੜਾ ਹੈ ਉਹ ਭਲੇ ਦਾ, ਸਤ ਦਾ, ਸੱਚ ਦਾ, ਨਾਮ ਦਾ ਬੋਲ ਸਮਝਦਾ ਨਹੀਂ ਹੈ।
ਅੰਧਲੇ ਕੀ ਮਤ ਅੰਧਲੀ ਬੋਲੀ।
ਤੇ ਅੰਨੇ ਦਾ ਜੀਵਨ ਜਿਹੜਾ ਹੈ ਉਹ ਉਹਦੀ ਕੀਮਤ ਨਹੀਂ ਉਹ ਜਾਣਦਾ ਵੀ ਨਾਮ ਦੀ ਕੀਮਤ ਕੀ ਹੈ। ਅੰਧਲੇ ਕੀਮਤ ਅੰਧਲੀ ਬੋਲੀ, ਉਹ ਨਾਮ ਦੀ ਸਚਿਆਈ ਦੀ ਕੀਮਤ ਨਹੀਂ ਜਾਣਦਾ ਰੱਬੀ ਨਾਮ ਦੀ, ਤੇ ਬੋਲੀ ਵੀ ਅੰਧਲੀ ਬੋਲਦਾ ਹੈ।
ਆਏ ਗਿਆ ਦੁੱਖ ਤਾਹਾ ਹੈ,
ਸੰਸਾਰ 'ਚ ਆਇਆ ਵੀ ਚਲੇ ਵੀ ਗਿਆ ਪਰ ਦੁੱਖ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਜੀਵਨ ਵਿੱਚੋਂ ਖਤਮ ਨਾ ਹੋਇਆ।
ਦੁੱਖ ਮਹਿ ਜਨਮ ਮੈਂ ਦੁੱਖ ਮਹਿ ਮਰਨਾ।
ਮਨਮੁਖ ਦੀ ਗੱਲ ਪਾਤਸ਼ਾਹ ਕਰਦਿਆਂ ਆਖਦੇ ਨੇ ਮਨਮੁਖ ਬੰਦਾ ਦੁੱਖ 'ਚ ਹੀ ਜੰਮਦਾ ਹੈ, ਦੁੱਖ ਵਿੱਚ ਹੀ ਮਰ ਜਾਂਦਾ ਹੈ।
ਦੁੱਖ ਨਾ ਮਿਟੈ ਬਿਨ ਗੁਰ ਕੀ ਸਰਣਾ।
ਪਰ ਜਿਹੜੇ ਦੁੱਖ ਨੇ ਗੁਰੂ ਦੀ ਸ਼ਰਨ ਤੋਂ ਬਿਨਾਂ ਕਦੇ ਜੀਵਨ ਵਿੱਚੋਂ ਜਾਂਦੇ ਨਹੀਂ। ਦੁੱਖ ਉਦੋਂ ਜਾਂਦੇ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਪਾਂ ਆ ਜਾਂਦੇ ਹਾਂ। ਗੁਰੂ ਜੀਵਨ ਵਿੱਚ ਆਵੇ ਤਾਂ ਦੁੱਖ ਚਲੇ ਜਾਂਦੇ ਹਨ।
ਦੁਖੀ ਉਪਜੈ ਦੁਖੀ ਬਿਨਸੈ।
ਮਹਾਰਾਜ ਕਹਿੰਦੇ ਦੁੱਖਾਂ ਵਿੱਚ ਹੀ ਪੈਦਾ ਹੋਏ, ਦੁੱਖਾਂ ਵਿੱਚ ਹੀ ਖਤਮ ਹੋ ਰਹੇ ਨੇ ਲੋਕ।
ਕਿਆ ਲੈ ਆਇਆ ਕਿਆ ਲੈ ਰਹਾ ਹੈ।
ਆਪਣੇ ਅੰਦਰ ਬੰਦੇ ਪੜਚੋਲ ਕਰਕੇ ਵੇਖ, ਤੂੰ ਦੁਨੀਆਂ ਤੇ ਆਇਆ ਤੇ ਲੈ ਕੇ ਕੀ ਇੱਥੋਂ ਜਾ ਰਿਹਾ ਹੈ। ਰੱਬ ਨੇ ਮਿਹਰ ਕੀਤੀ ਤੈਨੂੰ ਮਨੁੱਖਾ ਸਰੀਰ ਮਿਲਿਆ। ਆਹ ਜਿਹੜਾ ਸਰੀਰ ਹੈ ਨਾ, ਇਹ ਰੱਬ ਦੀ ਦਾਤ ਹੈ, ਸਾਰਿਆਂ ਨੂੰ ਨਹੀਂ ਮਿਲਦਾ। ਉਹ ਵੀ ਤੰਦਰੁਸਤ ਸਰੀਰ ਨਹੀਂ ਜੇ ਸਾਰਿਆਂ ਨੂੰ ਮਿਲਦਾ। ਹਜ਼ੂਰ ਨੇ ਬਚਨ ਕਹੇ ਭਈ ਪ੍ਰਾਪਤ ਮਨੁੱਖ ਦੇਹੋਰੀਆ, ਪਰ ਮਿਲਿਆ ਕਾਹਦੇ ਲਈ ਇਹ ਸਰੀਰ, ਇਹ ਦਿਓਰੀ ਸਰੀਰ ਕਾਹਦੇ ਲਈ ਮਿਲਿਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਅੱਗੇ ਫਿਰ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੱਲੇ ਮਾਇਆ ਦੇ ਕਾਜ ਕੰਮ ਨਾ ਕਰਦਾ ਫਿਰੀ। ਆ ਕੰਮ ਕਰਨਾ ਬੜਾ ਜ਼ਰੂਰੀ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਭਜਨ ਕਰੀ। ਅੱਜ ਬੰਦੇ ਖੁਆਰ ਕਿਉਂ ਹੋ ਰਹੇ ਨੇ, ਬੇਇੱਜ਼ਤੀ ਕਿਉਂ ਹੋ ਰਹੀ ਹੈ, ਦੁਖੀ ਕਿਉਂ ਨੇ? ਨਾ ਜਪ ਹੈ, ਨਾ ਤਪ ਹੈ, ਨਾ ਸਿਮਰਨ ਹੈ, ਨਾ ਗੁਰੂ ਨਾਲ ਪਿਆਰ ਹੈ, ਨਾ ਨਿਤਨੇਮ ਹੈ, ਨਾ ਅਰਦਾਸ ਹੈ ਜੀਵਨ ਅੰਦਰ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਗੁਰੂ ਦੀ ਪਛਾਣ, ਨਾ ਸਤਪੁਰਖਾਂ ਦੀ ਸੰਗਤ, ਨਾ ਜਪ ਹੈ ਤੇ ਨਾ ਤਪ ਹੈ। ਮਹਾਰਾਜ ਨੇ ਇਸ ਪਾਵਨ ਬਚਨ ਅੰਦਰ ਸਾਨੂੰ ਇਹ ਬੋਲ ਕਹੇ ਨੇ, ਕਿਆ ਲੈ ਆਇਆ ਕਿਆ ਲੈ ਜਾਹਾ ਹੈ। ਕੀ ਆਇਆ ਬੰਦੇ ਦੁਨੀਆਂ ਚ? ਤੇਰਾ ਨਾਂ ਆਇਆ ਵਰਗਾ ਹੈ, ਕਿਉਂਕਿ ਤੂੰ ਨਾਮ ਦੀ ਖੱਟੀ ਖੱਟ ਕੇ ਇੱਥੋਂ ਨਹੀਂ ਗਿਆ। ਇੱਥੋਂ ਤੱਕ ਸਾਧ ਸੰਗਤ ਲੜੀਵਾਰ ਪਾਵਣ ਸ਼ਬਦ ਦੀ ਵਿਚਾਰ ਆਪਾਂ ਨੇ ਸਾਂਝ ਪਾਈ ਹੈ। ਵੱਡੇ ਭਾਗ ਰੋਮ ਰੋਮ ਸਵਾਸ ਸਵਾਸ ਕਰਕੇ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਚਾਰ ਸ਼ਬਦ ਬੋਲਣ ਦੀ ਦਾਤ ਦਿੱਤੀ। ਆਪ ਸੰਗਤਾਂ ਦੀ ਸੇਵਾ ਕਰ ਸਕੇ ਹਾਂ, ਸਮੁੱਚੇ ਪ੍ਰਬੰਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਿੰਘ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਚਰਨਾਂ ਦੇ ਵਿੱਚ ਤੇ ਫਤਿਹ ਬੁਲਾ ਕੇ ਹਾਜ਼ਰੀ ਲਵਾ ਕੇ ਸਮਾਪਤੀ ਕਰਦੇ ਹਾਂ। ਸਤਿਗੁਰੂ ਭੁੱਲਾਂ ਦੀ ਖਿਮਾ ਕਰੇ, ਸਾਰਿਆਂ ਨੂੰ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਿਸ਼ ਕਰੇ ਜੀ।
ਦੁੱਖ ਮੈਂ ਜਨਮ ਮੈਂ ਦੁੱਖ ਮੈਂ ਮਰਨ ਦੁੱਖ ਨਾ ਮਿਟੈ ਬਿਨ ਗੁਰ ਕੀ ਸ਼ਰਨ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।